ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਉ ਗੁਣ ਗੋਵਿੰਦ ਹੈ ਜੀਓ ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਉ ਗੁਣ ਗੋਵਿੰਦ ਹੈ ਜੀਓ ਗੁਰ ਗਿਆਨ ਅਪਾਰਾ ਸਿਰਜਣ ਹਾਰਾ ਜਿਨ ਸਿਰਜੀ ਤਿਨ ਗੋਈ ਪ੍ਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕੈ ਕੋਈ ਆਪੇ ਕਰ ਵੇਖੈ ਸਿਰ ਸਿਰ ਲਿਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਈ ਆਪੇ ਕਰ ਵੇਖੈ ਸਿਰ ਸਿਰ ਲਿਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ ਹਜ਼ੂਰ ਦੀ ਅੰਮ੍ਰਿਤ ਗੁਰਬਾਣੀ ਦਾ ਆਪ ਜੀ ਕੀਰਤਨ ਸਰਵਣ ਕਰ ਰਹੇ ਸੀ। ਸਤਿਗੁਰਾਂ ਨੇ ਜੋ ਅੱਜ ਪਾਵਨ ਪਵਿੱਤਰ ਹੁਕਮ ਦੀ ਦਾਤ ਅੰਮ੍ਰਿਤ ਵੇਲੇ ਪ੍ਰਕਾਸ਼ਮਨ ਹੋ ਕਰਕੇ ਬਖਸ਼ੀ ਹੈ, ਇਸ ਅੰਮ੍ਰਿਤ ਬਚਨ ਦੇ ਪਹਿਲੇ ਪਦੇ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ, ਜਿਤਨੇ ਵੀ ਆਪ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਹੋ, ਘਰਾਂ ਵਿੱਚ ਦੇਸ਼ ਵਿਦੇਸ਼ ਬੈਠੇ ਸਰਵਣ ਕਰ ਰਹੇ ਹੋ, ਕਿਰਪਾ ਕਰੋ, ਅਸੀਸ ਬਖਸ਼ੋ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ।
ਅੱਜ ਦਾ ਜੋ ਅੰਮ੍ਰਿਤ ਬਚਨ ਸਤਿਗੁਰਾਂ ਨੇ ਸਮੁੱਚੀ ਮਾਨਵਤਾ ਦੀ ਰਹਿਨੁਮਾਈ ਕਰਨ ਵਾਸਤੇ ਬਖਸ਼ਿਆ ਹੈ, इस पवित्र शब्द दे उचारण करता आद गुरु सतगुरु गुरु नानक देव जी महाराज ने सतगुरां ने अपनी मुबारक रसना तो यह अमृत बचन राग तनासरी विच शंत रूप विच उचारण किते ने। इस अमृत बचन दे पंज पदे ने, जिमें आप जी नू पहला बेनती कीती है कि भाई साहब जी ने पहले पदे दा पाठ कीता है, शब्द लंबेरा होण करके बाकी सारे शब्द दे आपां अखरी अर्थ और समय अनुसार विचार करांगे। इस अमृत शब्द नू उचारण कर रहे ने सतगुरु गुरु नानक देव जी महाराज।
जीवा तेरा नाए मन आनंद है जियो।
पहला बचन हजूर अकाल पुरख वाहगुरु जी नू संबोधन कर रहे ने, जीवा तेरा नाए, जीवा दा लफ्जी अर्थ है मैं जींदा हां, तेरा नाए हे अकाल पुरख वाहगुरु जी दी आप जी दे नाम करके मन आनंद है जियो। हजूर कहिंदे ने मैं जी रहा हां, आप अकाल पुरख वाहगुरु जी तुहाडे नाम करके इस नाम दी बरकत नाल इस नाम दी बख्शिश नाल अंदर दे चिंता झोरे फिकर सोग सारे मिट गए। इस नाम ने अंदर आनंद दी दात बख्श दित्ती है। जी रहा हां आप जी दे नाम करके ते इस मन ने अंदर नू आनंद दिता है।
साचो साचा नाओ गुण गोविंद है जियो।
साचो साचा नाओ अकाल पुरख वाहगुरु जी आप सच्चे ने ते ओना दा नाम भी सच्चा है। नाल बचन कीता अकाल पुरख वाहगुरु इन्हां धरती दा सहारा ने, ओ गुणा दे खजाने ने जी, उन्हां दे गुणा दा कोई अंत नहीं पा सकदा। इस अमृत शब्द दी पहली तुक और दूसरी खास करके आपां नूं विचार दा विशा है। सतगुरु कहिंदे ने नाम करके जी रहे हां। आम तौर ते असीं जीवन किस नूं कहिंदे आ? जे संसारी तौर ते आपां जीवन दी व्याख्या करिए ते असीं जिंदे बंदे दी परिभाषा यही निर्धारित करांगे जी, जेड़ा इंसान शरीर तंदुरुस्त है, सवास चलदे पए ने, बाहर मुखी तौर ते खाण पान भी बिल्कुल ठीक है, नींद भी मुकम्मल लै रहा है, हसदा खेड़दा भी है, पर सतगुरां ने इस जीवन नू असली जीवन नहीं मन्या। ठीक है, मैं अर्ज कीती जीन दा एक पक है, श्वासां दा चलना, शरीर दी तंदुरुस्ती, खाना पीना, हसना खेडना, पर सतगुरां ने असल च इहनू जीवन नहीं मन्या। गुरबाणी ने सतगुरां ने असल जीवन अज इह मन्या है कि जदों अकाल पुरख वाहगुरु जी दे नाम विच असी जीने पैगा। जितना समा परमात्मा दे सिमरन विच जीजा जाए सही अर्थां विच ओ ही जीवन है, ते नाम ना चेते होवे परमेश्वर जी विसर जान, ते गुरु ग्रंथ साहिब दी अमृत बाणी मुताबक जे परमात्मा जी विसर जांदे ने ते मनुख जिन्ना मर्जी लम्मी उम्र भोग के, जिन्ना मर्जी राज भाग भोग के, जितना मर्जी पदार्थ ऐश्वर्य माण के, जिन्ने मर्जी जीव दे रस भू के चला जाए, पर गुरमत दी नजर विच ओ जीवन नहीं, ओ सच है कि ओ जिउंदा की मरिया रहा है। देखो सतगुरां ने बचन कीता जीवा तेरा नाए, आप जी सतगुरां दा एक पाठ कर दियो। आखा जीवा जदो असी जबान तो वाहगुरु जी नूं आखने खां बोलने खां, महाराज कहिंदे उदो ही जीवन है, ते जदों करता पुरख वाहगुरु भुल जांदा विसर जांदा ते महाराज कहिंदे उहदा जिहड़ा विछोड़ा है ਉਹਦਾ ਵਿਸਰਨਾ ਮੌਤ ਹੈ, ਉਹਦਾ ਯਾਦ ਆਉਣਾ ਹੀ ਜੀਵਨ ਹੈ। ਜਦੋਂ ਯਾਦ ਆ ਗਿਆ ਜ਼ਿੰਦਗੀ, ਜਦੋਂ ਵਿਸਰ ਗਿਆ ਉਦੋਂ ਮੁਰਦਾ। ਆਖਾਂ ਜੀਵਾਂ ਵਿਸਰੈ ਮਰ ਜਾਊਂ। ਮਹਾਰਾਜ ਜੀ ਦਾ ਇੱਕ ਬਚਨ ਹੈ, ਮਹਾਰਾਜ ਬਚਨ ਕਰਦੇ ਨੇ ਕਿ ਮਰਨ ਵਿਸਰਨ ਗੋਬਿੰਦ ਹੈ। ਅਸਲ ਚ ਮੌਤ ਉਦੋਂ ਹੈ ਜਦੋਂ ਗੋਬਿੰਦ ਜੀ ਭੁੱਲ ਜਾਂਦੇ ਆ, ਅਕਾਲ ਪੁਰਖ ਵਾਹਿਗੁਰੂ ਜੀ ਭੁੱਲ ਜਾਂਦੇ ਆ। ਤੇ ਸਭ ਤੋਂ ਵੱਡੀ ਮੌਤ ਗੁਰਬਾਣੀ ਨੇ ਮੰਨਿਆ ਜਦੋਂ ਪਰਮਾਤਮਾ ਵਿਸਰ ਜਾਏ, ਤੇ ਸਭ ਤੋਂ ਵੱਡੀ ਜ਼ਿੰਦਗੀ ਜਿਹੜੀ ਇਨਸਾਨ ਲਈ ਜਦੋਂ ਪਰਮਾਤਮਾ ਯਾਦ ਆ ਜਾਏ। ਮਰਨ ਵਿਸਰਨ ਗੋਬਿੰਦ ਹੈ, ਧਰਤੀ ਦਾ ਸਹਾਰਾ ਜਦੋਂ ਵਿਸਰ ਜਾਏ ਉਦੋਂ ਮੌਤ ਹੈ। ਜੀਵਨ ਹਰ ਨਾਮ ਧਿਆਵਣ ਹੈ, ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਚੇਤੇ ਆ ਜਾਏ, ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਉਦੋਂ ਜੀਵਨ ਹੈ। ਤੇ ਜਦੋਂ ਵਾਹਿਗੁਰੂ ਜੀ ਦਾ ਨਾਮ ਵਿਸਰ ਜਾਂਦਾ ਹੈ, ਸੱਚ ਇਹ ਵੀ ਗੁਰਮੁਖ ਪਿਆਰਿਓ, ਉਦੋਂ ਅਸਲ ਚ ਗੁਰਮਤ ਉਸਨੂੰ ਮਨ ਮੌਤ ਮੰਨਦੀ ਹੈ। ਜਦੋਂ ਨਾਮ ਅੰਦਰ ਵਸ ਜਾਏ ਤੇ ਸੱਚ ਇਹ ਵੀ ਨਾਮ ਤੋਂ ਬਿਨਾਂ ਜੀਆ ਵੀ ਨਹੀਂ ਜਾ ਸਕਦਾ। ਨਾਮ ਹੀ ਹੈ ਕਿ ਜਿਹੜਾ ਸਾਨੂੰ ਜੀਵਨ ਬਖਸ਼ਦਾ। ਮੇਰੇ ਪ੍ਰੀਤਮਾ ਹਉ ਜੀਵਾਂ ਨਾਮ ਧਿਆਏ। ਮਹਾਰਾਜ ਕਹਿੰਦੇ ਵਾਹਿਗੁਰੂ ਜੀ ਮੇਰੇ ਸੋਹਣੇ ਪਰਮਾਤਮਾ, ਮੈਂ ਜੀਂਦਾ ਹਾਂ ਸਿਰਫ ਆਪ ਜੀ ਦੇ ਨਾਮ ਕਰਕੇ। ਬਿਨ ਨਾਮੈ ਜੀਵਨ ਨਾ ਥੀਐ, ਨਾਮ ਤੋਂ ਬਿਨਾਂ ਜੀਵਨ ਕਾਹਦਾ, ਨਾਮ ਤੋਂ ਬਿਨਾਂ ਸਵਾਸ ਕਾਹਦੇ। ਮਹਾਰਾਜ ਕਹਿੰਦੇ ਮੇਰੇ ਪ੍ਰੀਤਮਾ ਹਉ ਜੀਵਾਂ ਨਾਮ ਧਿਆਏ, ਮੈਂ ਸਿਰਫ ਜੀ ਰਿਹਾ ਨਾਮ ਜਪ ਕੇ। ਬਿਨ ਨਾਮੈ ਜੀਵਨ ਨਾ ਥੀਐ, ਮੇਰੇ ਸਤਿਗੁਰ ਨਾਮ ਦਿੜਾਏ, ਨਾਮ ਤੋਂ ਬਿਨਾਂ ਕੋਈ ਜੀਵਨ ਨਹੀਂ। ਇੱਥੇ ਅੱਜ ਸਤਿਗੁਰਾਂ ਨੇ ਕਿਹਾ ਵਾਹਿਗੁਰੂ ਜੀ ਅਸੀਂ ਜੀਨੇ ਹਾਂ ਸਿਰਫ ਆਪ ਜੀ ਦੇ ਨਾਮ ਕਰਕੇ, ਜਿਹੜੇ ਨਾਮ ਵਿੱਚ ਜ਼ਿੰਦਗੀ ਜੀਣ ਲੱਗ ਪਏ। ਹੁਣ ਇੱਕ ਪੱਖ ਅਸੀਂ ਹੋਰ ਵੀ ਲੈ ਲਈਏ ਸਤਿਗੁਰਾਂ ਦੀ ਬਾਣੀ ਵਿੱਚੋਂ ਵੀ, ਨਾਮ ਨੂੰ ਭੁੱਲ ਕੇ ਵੀ ਤਾਂ ਆਪਾਂ ਜੀਵਨ ਜੀਣ ਨਹੀਂ ਪਿਆ ਨਾ, ਬਾਹਰ ਮੁਖੀ। ਉਂਝ ਜੇ ਗੁਰਮਤ ਦੀ ਨਜ਼ਰ 'ਚ ਦੇਖੋ, ਨਾਮ ਨੂੰ ਭੁੱਲ ਕੇ ਬੰਦਾ ਭਾਵੇਂ ਇੱਕ ਸਾਲ, ਦੋ ਸਾਲ, ਵੀਹ, ਪੰਜਾਹ ਸਾਲ ਨਹੀਂ। ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ, ਪਰਮਾਤਮਾ ਦੇ ਨਾਮ ਨੂੰ ਭੁੱਲ ਕੇ ਇਨਸਾਨ ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ, ਜਿੰਨੀ ਚਾਰ ਯੁੱਗਾਂ ਦੀ ਉਮਰ ਹੈ, ਜਿੰਨੀ ਚਾਰ ਯੁੱਗਾਂ ਦਾ ਸਮਾਂ ਬਣਦਾ, ਜੇ ਪਰਮਾਤਮਾ ਨੂੰ ਭੁਲਾ ਕੇ ਬੰਦਾ 40 ਯੁੱਗ ਉਮਰ ਭੋਗ ਕੇ ਜਾਂਦਾ ਹੈ। ਇੰਨੀ ਲੰਮੀ ਉਮਰ ਹੋਵੇ ਜੀ ਬੰਦੇ 'ਚ, ਫਿਰ ਉਸ ਤੋਂ ਅਗਲੀ ਬਾਤ, ਉਹ ਇੰਨਾ ਸ਼ਾਹੀ ਜੀਵਨ ਜੀਏ ਕਿ ਜਿੱਥੇ ਵੀ ਉਹ ਬੰਦਾ ਜਾਏ ਤੇ ਲੋਕ ਉਹਦੇ ਪਿੱਛੇ ਇਕੱਠ ਬਣਾ ਕੇ, ਹੰਝੂਬ ਬਣਾ ਕੇ ਤੁਰਨ। ਅਗਲੀ ਬਾਤ, ਕੋਈ ਵੀ ਬੰਦਾ ਉਸ ਬੰਦੇ ਦਾ ਇਸ ਸਮਾਜ ਵਿੱਚ, ਧਰਤੀ ਵਿੱਚ ਵਿਰੋਧ ਨਾ ਕਰੇ। ਉਹ ਹਰ ਕੋਈ ਉਸ ਬੰਦੇ ਦੀ ਸਿਫਤ ਕਰੇ ਤੇ ਉਹਦੇ ਕੋਲ ਗੁਣ ਵੀ ਹੋਣ, ਉਹਦੀ ਪਿੱਠ ਪਿੱਛੇ ਵੀ ਲੋਕ ਉਹਦੀ ਸਿਫਤ, ਉਹਦਾ ਯਸ ਕਰਨ। ਪਰ ਜੇ ਸੰਸਾਰੀ ਤੌਰ ਤੇ ਦੇਖੋ ਤੇ ਬੰਦਾ ਕਹੇਗਾ ਅਸਲੀ ਜ਼ਿੰਦਗੀ ਤਾਂ ਆ ਹੀ ਨਾ, ਅਸਲੀ ਜੀਵਨ ਤਾਂ ਇਹਨਾਂ ਦਾ ਹੈ। ਹੁਣ ਜੋ ਸਤਿਗੁਰੂ ਨੇ ਪੈਮਾਨਾ ਰੱਖ ਦਿੱਤਾ ਕਿ 40 ਯੁੱਗ ਬੰਦੇ ਦੀ ਉਮਰ, ਸਾਰਾ ਹਜੂਮ ਸਮਾਜ ਉਹਦੇ ਪਿੱਛੇ ਪਿੱਛੇ, ਸੱਚ ਹੈ ਉਹਦਾ ਵਿਰੋਧੀ ਕੋਈ ਨਹੀਂ, ਉਹ ਰਾਜ ਭਾਗ ਵੀ ਕਮਾਵੇ, ਪਰ ਸਤਿਗੁਰੂ ਕਹਿੰਦੇ ਜੇ ਇੰਨੀ ਉਮਰ ਭੋਗ ਕੇ ਉਸ ਬੰਦੇ ਨੂੰ ਕਰਤੇ ਪੁਰਖ ਵਾਹਿਗੁਰੂ ਜੀ ਦੀ ਯਾਦ ਵਿਸਰ ਗਈ ਨਾ, ਤੇ ਯਾਦ ਰੱਖਿਓ 40 ਯੁੱਗ ਦਾ ਜੀਣਾ ਵੀ ਉਹਦੇ ਵਾਸਤੇ ਇੱਕ ਕੀੜੇ ਤੋਂ ਵੱਧ ਨਹੀਂ। ਆਪ ਜੀ ਸਤਿਗੁਰਾਂ ਦਾ ਇਹ ਬਚਨ ਸਵੇਰੇ ਅੰਮ੍ਰਿਤ ਵੇਲੇ ਜਪਜੀ ਸਾਹਿਬ ਵਿੱਚ ਪੜ੍ਹ ਦੇਖੋ, ਜੇ ਯੁੱਗ ਚਾਰੇ ਆਰ ਜਾ, ਇਹ ਵੀ ਤਾਂ ਜੀਵਨ ਹੈ ਨਾ ਜੀ। ਪਰ ਮੈਂ ਸਿਰਫ ਅੱਧੀ ਤੁਕ ਤੇ ਬੇਨਤੀ ਜੀ ਕਰ ਰਿਹਾ ਕਿ ਜੀਵਾਂ ਤੇਰਾ ਨਾ ਹੈ। ਸੱਚੇ ਪਾਤਸ਼ਾਹ ਮਿਹਰ ਕਰ ਰਿਹਾ, ਜੇ ਬੰਦੇ ਦੀ ਉਮਰ 40 ਯੁੱਗ ਹੋ ਜਾਏ, ਜੇ ਯੁੱਗ ਚਾਰੇ ਆਰ ਜਾ, ਹੋਰ ਦਸੂਣੀ ਹੋਏ, ਇਸ ਨੂੰ 10 ਨਾਲ ਗੁਣਾ ਕਰ ਦਿੱਤਾ ਜਾਏ, 40 ਯੁੱਗ ਹੋ ਜਾਏ, ਜੇ ਯੁੱਗ ਚਾਰੇ ਆਰ ਜਾ, ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ, ਸਾਰੀ ਧਰਤੀ ਦਾ ਬੱਚਾ ਬੱਚਾ ਉਹਨੂੰ ਜਾਣਦਾ ਹੋਵੇ, ਨਵਾਂ ਖੰਡਾਂ ਵੀ ਜਾਣੀ ਹੈ, ਨਾਲ ਚੱਲੈ ਸਭ ਕੋਏ, ਚੰਗਾ ਨਾਂ ਰਖਾਏ ਕੈ, ਜਸ ਕੀਰਤ ਜਗ ਲੇ, ਇੰਨੀ ਵਡਿਆਈ। ਪਰ ਮਹਾਰਾਜ ਬਚਨ ਕਰਦੇ ਨੇ ਜੇ ਤਿਸ ਨਦਰ ਨਾ ਆਵੇ, ਇੰਨੀ ਉਮਰ, ਇੰਨਾ ਯਸ, ਇੰਨੀ ਵਡਿਆਈ, ਇੰਨੀ ਸ਼ੌਹਰਤ, ਇੰਨਾ ਰਾਜ ਭਾਗ, ਪਰ ਜੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਨਦਰ ਵੀ ਸਵੀਕਾਰ ਨਹੀਂ ਹੋਇਆ, ਜੇ ਤਿਸ ਨਦਰ ਨਾ ਆਵੀ ਤਾਂ ਵਾਤ ਨਾ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਸੱਚ ਇਵੇਂ ਏਡੀ ਲੰਮੀ ਉਮਰ ਭੋਗਣ ਵਾਲੇ ਨੂੰ ਅਖੀਰ ਤੇ ਕੀੜਿਆਂ ਵਿੱਚ ਨੀਵਾਂ ਕੀੜਾ ਥਾਪ ਕੇ ਉਹਦੇ ਤੇ ਦੋਸ਼ ਮੜਿਆ ਜਾਂਦਾ ਕਾਹਦਾ ਕਿ ਤੂੰ ਇੰਨਾ ਕੁਝ ਲੈ ਕੇ ਵਾਹਿਗੁਰੂ ਜੀ ਦੇ ਨਾਮ ਵਿੱਚ ਨਹੀਂ ਜੀ ਸਕਿਆ, ਤੂੰ ਪਰਮਾਤਮਾ ਦਾ ਨਾਮ ਨਹੀਂ ਜਪਿਆ। ਸਤਿਗੁਰੂ ਬਚਨ ਕਰ ਰਹੇ ਨੇ ਕਿ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ। ਪਰ ਜਦੋਂ ਕਿਸੇ ਦਾ ਆਧਾਰ ਹੀ ਨਾਮ ਬਣ ਜਾਏ, ਨਾਮ ਤੋਂ ਬਿਨਾਂ ਉਹ ਜੀ ਨਾ ਸਕੇ। ਆਓ ਇੱਕ ਅੱਜ ਛੋਟੀ ਜਿਹੀ ਮੈਂ ਸਾਖੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਚੋਂ ਆਪ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਜਿਹੜਾ ਨਾਮ ਵੀ ਜੁੜਿਆ ਹੈ ਉਹ ਆਪਣੇ ਅੰਤਰ ਆਤਮੀ ਹੀ ਆਨੰਦ ਪਮਾਣਦਾ ਪਿਆ ਹੈ, ਉਹਦਾ ਜੀਵਨ ਹੀ ਨਾਮ ਹੈ। ਜੇ ਨਾਮ ਨਹੀਂ ਤਾਂ ਉਹ ਕਹਿੰਦਾ ਜੀਣ ਦਾ ਫਾਇਦਾ ਕੀ ਹੈ, ਸਿਰਫ ਆਪਾਂ ਨਾਮ ਵਾਸਤੇ ਜ਼ਿੰਦਗੀ ਜੀ ਰਹੇ ਹਾਂ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨਾ ਜੀ ਆਦਿ ਗੁਰੂ ਜੀ ਬਗਦਾਦ ਦੀ ਧਰਤੀ ਤੇ ਗਏ, ਇਰਾਕ ਦੀ ਕੈਪੀਟਲ ਹੈ, ਤੇ ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਜਿਹੜਾ ਬਗਦਾਦ ਸ਼ਹਿਰ ਹੈ ਇਸ ਬਾਰੇ ਇਨਸਾਈਕਲੋਪੀਡੀਆ ਆਫ ਇਸਲਾਮ ਉਹਦੇ ਮੁਤਾਬਕ ਬਗਦਾਦ ਦਾ ਲਫ਼ਜ਼ੀ ਅਰਥ ਉਹ ਇਹ ਕਰਦੇ ਆ ਕਿ ਰੱਬ ਵੱਲੋਂ ਖੁਦਾ ਵੱਲੋਂ ਮਿਲਿਆ ਹੋਇਆ ਕੀਮਤੀ ਤੋਹਫ਼ਾ। ਉਂਝ ਬੇਨਤੀ ਕੀਤੀ, ਬਗਦਾਦ ਸ਼ਹਿਰ ਹੈ ਜੀ, ਬਗਦਾਦ ਦਾ ਅਰਥ ਹੈ ਰੱਬ ਦਾ ਪਰਮਾਤਮਾ ਦਾ ਖੁਦਾ ਦਾ ਦਿੱਤਾ ਹੋਇਆ ਕੀਮਤੀ ਤੋਹਫ਼ਾ। ਸਤਿਗੁਰੂ ਜੀ ਬਗਦਾਦ ਵਿੱਚ ਗਏ, ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਰਚਨਾ ਵਿੱਚ ਹਜ਼ੂਰ ਦੀ ਉਸ ਫੇਰੀ ਦਾ ਜ਼ਿਕਰ ਕਰਦਿਆਂ ਇੱਕ ਬਚਨ ਕੀਤਾ ਤੇ ਅਕਸਰ ਸਤਿਗੁਰਾਂ ਦੇ ਆਗਮਨ ਪੁਰਬ ਵਾਲੇ ਦਿਨਾਂ 'ਚ ਅਸੀਂ ਕੀਰਤਨ ਵਿੱਚ ਗੁਰੂ ਪਿਆਰੇ ਕੀਰਤਨੀਆਂ ਤੋਂ ਸੁਣਨੇ ਹਾਂ। ਉਹ ਪੌੜੀ ਹੈ, ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਆਕਾਰ ਰੂਪ ਦੂਜਾ ਰਬਾਬੀ ਮਰਦਾਨਾ, ਦਿੱਤੀ ਬਾਂਗ ਨਿਵਾਜ ਕਰ ਸੁਨ ਸਮਾਨ ਹੋਵਾ ਜਹਾਨਾ, ਸੁਨ ਮੁਨ ਨਗਰੀ ਪਈ ਦੇਖ ਪੀਰ ਪਿਆ ਹੈਰਾਨਾ। ਫਿਰ ਅੱਗੇ ਉਹ ਦੇਖਦੇ ਨੇ, ਦੇਖ ਪੀਰ ਪਿਆ ਹੈਰਾਨਾ, ਦੇਖੈ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ, ਪੁੱਛਿਆ ਫਿਰ ਕੈ ਦਸਤਗੀਰ ਕੌਣ ਫਕੀਰ ਕਿਸ ਕਾ ਕਰਹਾਨਾ। ਅੱਗੋ ਫਿਰ ਉੱਤਰ ਮਿਲਦਾ ਹੈ ਨਾਨਕ ਕੱਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ। ਹੁਣ ਮੇਰੀ ਬੇਨਤੀ ਹੈ ਕਿ ਸਤਿਗੁਰੂ ਜੀ ਦੀ ਇਹ ਪੌੜੀ ਭਾਈ ਸਾਹਿਬ ਦਰਜ ਕਰ ਰਹੇ ਆ, ਥੋੜ੍ਹੇ ਜਿਹੇ ਆਪਾਂ ਇਹਦੇ ਅਰਥ ਕਰ ਲੈਂਦੇ ਹਾਂ ਜੀ। ਬਾਬਾ ਜੀ ਬਗਦਾਦ ਨੂੰ ਗਏ ਤੇ ਬਾਬਾ ਜੀ ਨੇ ਬਾਰ ਬਾਰ ਜਾ ਕੇ ਅਸਥਾਨ ਡੇਰਾ ਕੀਤਾ। ਉਂਝ ਅੱਜ ਵੀ ਹੁਣ ਗੁਰਸਿੱਖ ਉਹ ਥਾਂ ਲੱਭ ਰਹੇ ਨੇ ਤੇ ਹੈ ਵੀ ਹੈ ਜੀ, ਉਹ ਜੰਗ ਵੇਲੇ ਉਹ ਥਾਂ ਢੱਟ ਚੁੱਕਾ ਹੈ ਜੀ। ਉਹਦੇ ਨਾਲ ਹੀ ਸ਼ੇਖ ਬਹਿਲੋਲ ਉਹਦਾ ਮਕਬਰਾ ਹੈ। ਉਂਝ ਜਿਹੜੇ ਸਾਨੂੰ ਪੁਰਾਤਨ ਇਤਿਹਾਸ ਵਿੱਚ ਪੜਿਆ ਮਿਲਦਾ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਗਏ, ਉਹਨਾਂ ਨੇ ਉੱਥੇ ਬਾਂਗ ਦਿੱਤੀ। ਭਾਈ ਸਾਹਿਬ ਨੇ ਸ਼ਬਦ ਬਾਂਗ ਵਰਤਿਆ ਹੈ ਕਿ ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ। ਬੜੇ ਸੌਖੇ ਸ਼ਬਦ ਨੇ ਪੰਜਾਬੀ ਦੇ, ਇੱਕ ਬਾਬਾ ਆਕਾਰ ਰੂਪ ਦੂਜਾ ਰਬਾਬੀ ਮਰਦਾਨਾ। ਇੱਕ ਬਾਬਾ ਜੀ ਆਪ ਨੇ ਅਕਾਲ ਕਾ ਸਵਰੂਪ ਤੇ ਦੂਸਰਾ ਮੇਰੇ ਸਤਿਗੁਰਾਂ ਦੇ ਨਾਲ ਰਬਾਬ ਵਜਾਉਣ ਵਾਲਾ ਜਿਹਨੇ ਆਪਣੀ ਜ਼ਿੰਦਗੀ ਦੇ ਇਉਂ ਕਹਿ ਲਵਾਂ ਬਾਬਾ ਜੀ ਨਾਲ ਅੱਧੀ ਸਦੀ ਤੋਂ ਵੱਧ ਜਿਹਨੇ ਰਬਾਬ ਵਜਾਈ, ਸਨਮਾਨ ਯੋਗ ਭਾਈ ਸਾਹਿਬ ਭਾਈ ਮਰਦਾਨਾ ਜੀ, ਦੂਜਾ ਰਬਾਬੀ ਮਰਦਾਨਾ। ਹੁਣ ਅਗਲੀ ਬੇਨਤੀ, ਦਿੱਤੀ ਬਾਂਗ ਨਿਵਾਜ ਕਰ, ਉੱਥੇ ਹਜ਼ੂਰ ਨੇ ਬਾਂਗ ਦਿੱਤੀ। ਹੁਣ ਉਹ ਬਾਂਗ ਜਿਵੇਂ ਮੁਸਲਮਾਨ ਵੀਰ ਦਿੰਦੇ ਨੇ ਅੱਲਾਹੂ ਅਕਬਰ ਉੱਚੀ ਬੋਲਦੇ ਆ, ਆਪਣੇ ਅਕੀਦੇ ਨੂੰ ਉਹ ਬੋਲਦੇ ਨੇ, ਪਰ ਉੱਥੇ ਜਿਹੜੀ ਸਤਿਗੁਰਾਂ ਨੇ ਬਾਂਗ ਦੇ ਸ਼ਬਦ ਨੇ ਉਹਨੂੰ ਸ੍ਰੀਮਾਨ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਉਹਨਾਂ ਨੇ ਆਪਣੀ ਗਿਆਨ ਰਤਾਵਲੀ 'ਚ ਲਿਖਿਆ ਹੈ। ਭਾਈ ਸਾਹਿਬ ਲਿਖਦੇ ਆ, ਬਾਬਾ ਜੀ ਨੇ ਜਿਹੜੀ ਬਾਂਗ ਦਿੱਤੀ ਉਹ ਸ਼ਬਦ ਸੁਣਨ ਵਾਲੇ ਨੇ ਆਪ ਦੇ ਅੱਜ ਦੇ ਜੈਕਾਰੇ ਨਾਲ ਮੇਲ ਖਾਂਦੇ ਨੇ। ਕਹਿੰਦੇ ਜਿਹੜੀ ਬਾਬਾ ਜੀ ਨੇ ਬਾਂਗ ਦਿੱਤੀ ਉਹ ਸੀ ਗੁਰਬਰ ਅਕਾਲ, ਸਤਿ ਸ਼੍ਰੀ ਅਕਾਲ, ਚਿੱਤ ਚਰਨ ਨਾਮ, ਘਰ ਘਰ ਪ੍ਰਣਾਮ, ਪ੍ਰਭੂ ਕਿਰਪਾਲ ਜੋ ਸਰਬ ਜੀ ਜੀਵਾਲ। ਫਿਰ ਬੇਨਤੀ, ਇਹ ਬਾਂਗ ਸੀ ਗੁਰਬਰ ਅਕਾਲ, ਸਭ ਤੋਂ ਵੱਡਾ ਅਕਾਲ ਪੁਰਖ ਵਾਹਿਗੁਰੂ ਹੈ, ਸਤਿ ਸ਼੍ਰੀ ਅਕਾਲ ਜਿਹੜਾ ਸੀ ਜੈਕਾਰੇ ਚ ਬੋਲਨੇ। ਭਾਈ ਸਾਹਿਬ ਉਹਨਾਂ ਨੇ ਬਾਂਗ ਦੇ ਸ਼ਬਦ ਇਹ ਲਿਖੇ ਆ, ਗੁਰਬਰ ਅਕਾਲ ਸਤਿ ਸ੍ਰੀ ਅਕਾਲ, ਉਹ ਜੋ ਅਕਾਲ ਹੈ ਉਹ ਸ਼੍ਰੋਮਣੀ ਹੈ, ਸਦਾ ਰਹਿਣ ਵਾਲਾ ਸਿਰਫ ਵਾਹਿਗੁਰੂ ਸੱਚ ਹੈ। ਗੁਰਬਰ ਅਕਾਲ ਸਤਿ ਸ੍ਰੀ ਅਕਾਲ, ਘਰ ਘਰ ਪ੍ਰਣਾਮ, ਚਿੱਤ ਚਰਨ ਨਾਮ। ਅੱਗੇ ਮਹਾਰਾਜ ਕਹਿੰਦੇ ਨੇ ਉਹ ਹਰ ਇੱਕ ਘਰ ਦੇ ਵਿੱਚ ਨਿਵਾਸ ਕਰਦਾ ਹੈ। ਘਰ ਘਰ ਪ੍ਰਣਾਮ, ਚਿੱਤ ਚਰਨ ਪ੍ਰਣਾਮ, ਤੇ ਅੱਗੇ ਮਹਾਰਾਜ ਜੀ ਬਚਨ ਕਰਦੇ ਨੇ ਕਿ ਉਹ ਪਰਮਾਤਮਾ ਪ੍ਰਭੂ ਕਿਰਪਾਲ ਜੋ ਸਰਬ ਜੀ ਜੀਵਾਲ ਉਹ ਕਿਰਪਾਲੂ ਹੈ, ਸਾਰੇ ਜੀਵਾਂ ਉੱਤੇ ਰਹਿਮਤ ਅਕਾਲ ਪੁਰਖ ਵਾਹਿਗੁਰੂ ਕਰਦਾ ਹੈ। ਭਾਈ ਸਾਹਿਬ ਜੀ ਦੇ ਮੁਤਾਬਕ ਸਤਿਗੁਰਾਂ ਨੇ ਜਿਹੜੇ ਵਾਂਗ ਦੇ ਸ਼ਬਦ ਵਰਤੇ ਉਹ ਇਹ ਹੀ ਨੇ ਜੀ। ਪਰ ਮੈਂ ਬੇਨਤੀ ਕਰਾਂ ਜੀ, ਧਿਆਨ ਨਾਲ ਇੱਥੇ ਸੁਣਿਓ ਕਿ ਉਹ ਜਿਹੜੀ ਵਾਂਗ ਦਿੱਤੀ, ਜਿਹੜੀ ਗੁਰਬਰ ਅਕਾਲ ਕਹਿ ਲਓ, ਨਾਮ ਦੀ ਸੱਦ ਦੇ ਦਿਓ, ਉੱਥੇ ਭਾਈ ਸਾਹਿਬ ਨੇ ਬੜੇ ਡੂੰਘੇ ਸ਼ਬਦ ਕਹੇ ਆ। ਕਹਿੰਦੇ ਨੇ ਉਹ ਬਗਦਾਦ ਵਿੱਚ ਜਿਸ ਜਿਸ ਦੇ ਕੰਨ ਵਿੱਚ ਮੇਰੇ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬੋਲ ਪੈ ਗਏ, ਉਹ ਬੰਦਿਆਂ ਦੇ ਭਟਕਦੇ ਹੋਏ ਮਨ ਜਿਹੜੇ ਨੇ ਪੂਰਨ ਟਿਕਾ ਵਿੱਚ ਆ ਗਏ। ਉਸ ਤੁਕਾ ਧਿਆਨ ਦੇਣ ਵਾਲੀਆਂ ਨੇ ਜੀ ਕਿ ਦਿੱਤੀ ਵਾਂਗ ਨਿਵਾਜ ਕਰ ਸੁਨ ਸਮਾਨ ਹੋਵਾ ਜਹਾਨਾ, ਸੁਨ ਮੁਨ ਨਗਰੀ ਪਈ। ਇਹਦਾ ਅਰਥ ਕੇਵਲ ਇਹ ਨਹੀਂ ਕਿ ਲੋਕ ਪੱਥਰ ਹੋ ਗਏ, ਅਸਲ ਚ ਜਿਹੜਾ ਮਨ ਫੁਰਨਿਆਂ ਵਿੱਚ ਹੀ, ਮਨ ਵਿੱਚ ਵਾਰ ਵਾਰ ਫੁਰਨੇ ਨਿਕਲਦੇ ਨੇ, ਬਾਬਾ ਜੀ ਦੀ ਆਵਾਜ਼ ਸੁਣੀ, ਸਤਿਗੁਰਾਂ ਦੀ ਆਵਾਜ਼ ਸੁਣੀ, ਪੂਰੇ ਦਾ ਪੂਰਾ ਨਗਰ ਜਿਹੜਾ ਉਹ ਸੁਨ ਹੋ ਗਿਆ। ਸੁਨ ਮੁਨ ਨਗਰੀ ਪਈ, ਦੇਖ ਫਕੀਰ ਪੀਰ ਪਿਆ ਹੈਰਾਨਾ। ਉੱਥੇ ਫਿਰ ਦਸਤਗੀਰ ਬਾਬਾ ਜੀ ਨੂੰ ਆ ਕੇ ਮਿਲਿਆ। ਮੈਂ ਆਪ ਨੂੰ ਬੇਨਤੀ ਕਰਾਂ, ਕੁਛ ਵਿਦਵਾਨਾਂ ਦਾ ਮਤ ਹੈ ਕਿ ਸਾਈਂ ਮੀਆਂ ਮੀਰ ਜੀ ਜਿਹੜੇ ਗੁਰੂ ਅਰਜਨ ਸਾਹਿਬ ਦੇ ਵੇਲੇ ਵੀ, ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਵੀ ਗੁਰੂ ਘਰ ਪ੍ਰਤੀ ਅਥਾਹ ਸ਼ਰਧਾ ਰੱਖਦੇ ਰਹੇ, ਉਹ ਵੀ ਉਸ ਪੀਰ ਦਸਤਗੀਰ ਦੇ ਹੀ ਅੱਗੇ ਚੇਲੇ ਸਨ। ਮੈਂ ਆਪ ਨੂੰ ਜਿਹੜੀ ਅਸਲ ਚ ਬੇਨਤੀ ਕਰਨੀ ਚਾਹੁੰਦਾ, ਉੱਥੇ ਸਤਿਗੁਰਾਂ ਨੇ ਰਬਾਬ ਵਜਾਈ ਜੀ, ਸਰੋਦ ਹੋਈ, ਕੀਰਤਨ ਹੋਇਆ। ਉੱਥੇ ਕੀਰਤਨ ਸੁਣਨ ਵਾਸਤੇ ਇੱਕ ਨੌਜਵਾਨ ਆਉਂਦਾ ਹੁੰਦਾ ਸੀ ਜੀ, ਉਦੋਂ ਦੀ ਉਮਰ ਇਉਂ ਸਮਝ ਲਓ ਜਵਾਨੀ ਦੀ ਦਹਿਲੀ ਤੇ ਪੈਰ ਰੱਖ ਲਿਆ। ਉਹ ਰੋਜ਼ ਕੀਰਤਨ ਸੁਣਦਾ ਹੈ, ਪਰ ਸਤਿਗੁਰਾਂ ਦੇ ਕੀਰਤਨ ਸੁਣ ਲੱਗਿਆ ਉਹ ਪਿੱਛੇ ਬੈਠ ਜਾਂਦਾ ਹੈ। ਜਿਸ ਦਿਨ ਹਜ਼ੂਰ ਉੱਥੋਂ ਤੁਰਨ ਲੱਗੇ ਤੇ ਉਸ ਦਾ ਨਾਮ ਇਤਿਹਾਸ ਨੇ ਲਿਖਿਆ ਬਹਿਲੋਲ, ਸ਼ੇਖ ਬਹਿਲੋਲ, ਕਿਉਂਕਿ ਉਹਦੇ ਬਾਰੇ ਕਾਫੀ ਡਿਟੇਲ ਨਾਲ ਗੱਲ ਕੀਤੀ ਜਾ ਸਕਦੀ, ਮੈਂ ਸਿਰਫ ਸੰਖੇਪ ਜੀ ਅਰਜ਼ ਕਰਨਾ ਪਿਆ। ਸਤਿਗੁਰੂ ਤੁਰਨ ਲੱਗੇ ਤੇ ਉੱਥੇ ਡਾਕਟਰ ਤਰਲੋਚਨ ਸਿੰਘ ਹੋਣਾ ਦੀ ਕਿਤਾਬ ਹੈ ਹਜ਼ੂਰ ਦਾ ਜੀਵਨ, ਉਹਦੇ ਚ ਕਹਿੰਦੇ ਨੇ ਹਜ਼ੂਰ ਕਹਿੰਦੇ ਨੇ ਬਹਿਲੋਲ, ਤੇਰਾ ਪਿਆਰ, ਤੇਰੀ ਖਿੱਚ ਸਾਨੂੰ ਬਗਦਾਦ ਦੀ ਧਰਤੀ ਤੇ ਲੈ ਕੇ ਆ ਗਈ ਹੈ। ਜਦੋਂ ਮਹਾਰਾਜ ਤੁਰਨ ਲੱਗੇ, ਸ਼ੇਖ ਬਹਿਲੋਲ ਨੇ ਕਿਹਾ ਮਹਾਰਾਜ ਜੀ ਕਿ ਮੈਂ ਆਪ ਜੀ ਤੋਂ ਬਿਨਾਂ ਕਿਵੇਂ ਰਹਿ ਸਕਾਂਗਾ। ਸਤਿਗੁਰਾਂ ਨੇ ਐਸੀ ਨਾਮ ਦੀ ਚਿੰਗ ਲਾ ਦਿੱਤੀ, ਐਸਾ ਗੁਰਪ੍ਰਸਾਦ ਵਰਤਿਆ ਕਿ ਭਾਈ ਬਹਿਲੋਲ ਦੇ ਸੀਸ ਤੇ ਹੱਥ ਰੱਖਿਓ ਨੇ, ਅੰਦਰੋਂ ਨਾਮ ਪ੍ਰਗਟ ਹੋਇਆ, ਉਸ ਦੇ ਰੋਮ ਰੋਮ ਵਿੱਚ ਨਾਮ ਰਚ ਗਿਆ। ਤੇ ਕਿਹਾ ਜਾਂਦਾ ਉੱਥੇ ਸ਼ਿਲਾ ਲੇਖ ਸੀ। ਉਂਝ ਵੈਸੇ ਡਾਕਟਰ ਕਿਰਪਾਲ ਸਿੰਘ ਉਹਨਾਂ ਨੇ ਜਨਮ ਸਾਖੀ ਪਰੰਪਰਾ ਵਿੱਚ ਇਹਦਾ ਹਵਾਲਾ ਵੀ ਦਿੱਤਾ ਹੈ। ਇਹ ਕਿਤਾਬ ਸੀ ਦਾ ਸਨੋ ਬਰਡਸ, ਉਹਦੇ ਵਿੱਚ ਉਹ ਕਹਿੰਦੇ ਨੇ ਇੱਕ ਸ਼ਿਲਾ ਲੇਖ ਸੀ, ਉਹਦੇ ਤੇ ਲਿਖਿਆ ਸੀ ਕਿ ਗੁਰੂ ਨਾਨਕ ਸਾਹਿਬ ਦੇ ਜਾਣ ਤੋਂ ਬਾਅਦ ਸ਼ੇਖ ਬਹਿਲੋਲ 60 ਸਰਦੀਆਂ ਬਾਬਾ ਜੀ ਦੀ ਯਾਦ ਵਿੱਚ ਇੱਥੇ ਬੈਠਾ ਰਿਹਾ। ਇਹ ਸ਼ਬਦ ਸੁਣਿਓ ਫਿਰ ਧਿਆਨ ਨਾਲ, 60 ਸਰਦੀਆਂ ਦਾ ਮਤਲਬ 60 ਸਾਲ ਉਹ ਸਿਰਫ ਉਸੇ ਰੰਗ ਵਿੱਚ ਬੈਠਾ ਰਿਹਾ। ਬਹੁਤ ਘੱਟ ਬੋਲਦਾ ਸੀ ਜੀ, ਨੇਤਰ ਬਹਿਲੋਲ ਦੇ ਬੰਦ ਰਹਿੰਦੇ ਸਨ, ਅੰਦਰੋਂ ਰਸ ਨਾਲ ਭਰਪੂਰ ਹੋ ਚੁੱਕਾ ਸੀ। ਮੈਂ ਫਿਰ ਬੇਨਤੀ ਕਰਾਂ, ਮਨ ਚਾਹੇਗਾ ਕਿ ਆਪਣੇ ਆਪੇ ਚ ਪਿਆਰਿਓ ਜਦੋਂ ਜਾਪਣੇ ਆ ਉਦੋਂ ਆਵਾਜ਼ ਖੈ, ਵਾਹਿਗੁਰੂ ਸ਼ਬਦ ਬੋਲੋ, ਨਾਮ ਬੋਲੋ। ਜਦੋਂ ਆਪਾਂ ਸ਼ੁਰੂਆਤ ਕਰਨੇ ਆ ਸਾਧਨਾ ਵਿੱਚ ਆਵਾਜ਼ ਖੈ, ਰੋਣਾ ਵੀ ਖੈ, ਪਰ ਜਿਸ ਉੱਤੇ ਗੁਰੂ ਦੀ ਕਿਰਪਾ ਹੋ ਜਾਏ ਫਿਰ ਆਵਾਜ਼ ਨਹੀਂ ਸਿਰਫ ਆਪਣੇ ਅੰਤਰ ਆਤਮੇ ਹੀ ਆਨੰਦ ਮਾਣਦਾ ਹੈ। ਪੰਛੀ ਨੂੰ ਉੱਡਦੇ ਆਪਾਂ ਦੇਖਦੇ ਆ, ਅਸਮਾਨ ਵੀ ਜਦੋਂ ਪੰਛੀ ਉੱਡਣ ਲੱਗਦਾ ਜੀ, ਕੋਈ ਪੰਛੀ ਇਲ ਲੈ ਲਓ, ਬਾਜ ਲੈ ਲਓ, ਮੁਰਗਾਬੀ ਲੈ ਲਓ, ਜਦੋਂ ਪੰਛੀ ਉੱਡਦਾ ਉਦੋਂ ਉਹਨੂੰ ਫਰ ਖੰਭ ਮਾਰਨੇ ਪੈਂਦੇ ਨੇ, ਉਦੋਂ ਪੰਖ ਮਾਰਦਾ। ਪਰ ਜਦੋਂ ਪੰਛੀ ਪੰਖ ਦੀ ਸਾਧਨਾ ਕਰਕੇ, ਪੰਖਾਂ ਦੇ ਜ਼ੋਰ ਕਰਕੇ ਅਸਮਾਨ ਦੇ ਉੱਪਰ ਚਲਾ ਜਾਂਦਾ, ਤੁਸੀਂ ਉੱਡਦੇ ਹੋਏ ਪੰਛੀਆਂ ਨੂੰ ਦੇਖਿਓ, ਉਹ ਖੰਭ ਨਹੀਂ ਮਾਰਦੇ, ਸਿਰਫ ਤਾਰੀਆਂ ਲਾਉਂਦੇ ਆ। ਖੰਭ ਉਹਨਾਂ ਦੀ ਸ਼ੁਰੂਆਤ ਹੈ, ਉਹ ਪੰਖ ਮਾਰ ਕੇ ਅਸਮਾਨ ਵੱਲ ਗਏ, ਪਰ ਉਹ ਤਾਰੀਆਂ। ਸ਼ੇਖ ਬਹਿਲੋਲ ਦੀ ਇਹ ਅਵਸਥਾ ਬਣ ਗਈ, ਉਹ ਅੰਤਰ ਆਤਮੇ ਨਾਮ ਵੀ ਜੁੜਿਆ ਰਹਿੰਦਾ ਹੈ। ਮੈਂ ਬੇਨਤੀ ਕਰਾਂਗਾ ਜਿਹੜੇ ਸੱਜਣ ਇਹਦੇ ਲਈ ਹੋਰ ਰੂਹਾਨੀ ਪੜ੍ਹਨਾ ਚਾਹੁੰਦੇ ਹੋਣ, ਸਾਡੇ ਅਤੀ ਸਨਮਾਨਯੋਗ ਪ੍ਰੋਫੈਸਰ ਪੂਰਨ ਸਿੰਘ ਜੀ, मैं प्रोफेसर पूरन सिंह जी कह रहा क्योंकि जो लिटरेचर पढ़ते ने वह नाम तो जाणू ने भगत पूरन सिंह जी वखरे ने जी कौन हो प्रोफेसर पूरन सिंह जी पिछली सदी विच होया ना भगत पूरन सिंह जी होए पर प्रोफेसर पूरन सिंह जापान विच पढ़न गए जदों दोबारा फिर सिखी च प्रवेश किते उन्हां दी एक छोटी दी किताब है कि चुप प्रीत दा शहनशाह व्यापारी वह पढ़न वाली है उस विचों दस दिया कि सच है कि नाम भी जुड़िया होया अंदर शेख बहलोल बहुत घट बोलते ने किसी नाल ज्यादा गल्ला नहीं करते हां जदों किते उह नेत्र खोल दिया जिस उपर उन्हां दे नेत्र पैंदे ने नजर पैंदी है सच है कि उस बंदे अंदर भी वाहगुरु जी की कृपा नाल नाम की चरनाड़ छिड़दी है। मैं आप नूं बेनती करा को ओ जिंदगी उन्हां दी सिर्फ नाम है नाम तो बिना वह जी नहीं सकते। इत्थे सतगुरां ने जिहड़ा बचन कहा इत्थों तक शेख बहलोल एक बार बैठे सन जी अपने तकी च मैं थोड़ा जिहा चलो अज साखी लै ली दीवार दे नाल ढोल आ के बैसे ने ढासना ते लत्तां उन्हां दियां निसल ने लत्तां पसार के बैठे आ ते उस वक्त उत्थों दा हाकिम आया ते उन्हें शेख बहलोल जी नूं कहा जी मैं तुहाडी कोई सेवा खिदमत करनी चाहना हाँ दसो की खिदमत करा ते उस वक्त शेख बहलोल दे नेत्र बंद सन उन्हां दोबारा फिर कहा कि मैं तुहाडी कुछ खिदमत करनी चाहना ते उन्होंने अखां खोलियां ते इक्को गल कही कि समा बड़ा कीमती है ये किसी भी दुनिया की दौलत नाल वापस नहीं मिलता बस इक्को काम कर ना तू अपना समा जाया कर ते ना तू मेरा समा जाया कर समा बड़ा कीमती है मैनू अपने आपे विच रहन दे। वो चला गया क्या जांदा जिहड़े बाकी मुरीद सन जां दरवेश पीर सन उन्हां कहा बहलोल जी नूं कि देखो वो आप चल के आया ते उसने तुहानूं ये कहा भी कुछ मंग लो कुछ मंग लो तुसी अपने लिए कुछ नहीं सी मंगना इबादत खाने दी खुजरे दी छत टुटदी पई है ते जे तुसी ये कह देंदे तुसी छत नवीं पवा दिओ। उस वक्त बहलोल जी ने बोल के जिहड़े शब्द कहे कहन लगे वह फकीरो वह पीरो वह दरवेशो जिस वक्त हाकम आया मेरे बैठन का तरीका की सी कहन लगे पीर जी तुसी ढासना ला के कंध नाल बैसे सी ढो ला के ते लत्तां तुसी दोनों पसारियां सन पसारन दा मतलब लत्तां सिद्धियां करके पए सी वह हस के कहिंदे ने याद रखियो लत्तां ओही पसार सकदा है जिहड़ा रब ते भरोसा रखदा है जिहड़ा बंदे अगे हथ पसारन लग पए वह कदी लत्तां पसार के बैठ नहीं सकदा। ये शब्द फिर सुनियो ध्यान नाल सुन वाले ने कि जदों खत पसारन लग पवांगे उदों दे आउण तों पहलां उठ के खलोना पएगा कि हाकिम आ गया है सिर्फ इक्को अगे झोली अड्डी गुरु नानक साहब वाल इशारा करके कहिंदे ने बस जो कुछ अंदर ओ भर गया है ओ ही असली जीवन है उस तों बिना मेरा चित किसे अगे कुछ मंगण नूं करदा ही नहीं। मैं अपने आपे च हां मैं फिर बेनती करांगा कि असली जीवन है परमात्मा दे नाम च जीना ओ अंदर दा आनंद है। ये क्यों उदाहरण लई बारमुखी चीजा बहुत ने पर प्यारे ओ अंदर दा आनंद अंदर दा टिका दुनिया दी कोई चीज ओ नहीं दे सकदी जो वाहगुरु जी दे नाम विचों मिलदा है। सतगुरां दा एक बचन है सुख नाही बहुत है धन खट है जिन्ना मर्जी पैसा इकट्ठा कर लीए सच है वे आत्मा दा सुख थोड़ा है जी। जे आत्मा दा सुख मिलदा होवे मैं उस दिन भी कहा जिन्ना कोल पता ही नहीं कि किन्ना को अणगिनत पैसा पिया है अणगिनत जायदाद है कि उन्हां दा अंतरात्मा सुखी है। महाराज कहिंदे सुख नाही बहुत है धन खट है सुख नाही पेख है नृत नट है अंदर कुछ भालदा है। याद रखियो कोई इंसान जिहड़ा बंदा नशा भी करदा है ना जिहड़ा बंदा बाहर रंग रलियां भी मानदा है जिहड़ा नाटक चेटक भी वेखदा है उस बंदे दे अंदर खलाक है व्यूकम ओदा अंदर खाली पिया है उस खाली अंदर नू भर ली वह बेचारा बाहर टकरा मारदा है दो घड़ियां स्वाद सूद मानदा देखदा भोगदा है ओदू बाद फिर कल्पदा है इहदा मतलब ओदा अंदर किसी सुख नू भालदा है जिहड़ा सुख दुबारा कदी खत्म ना होवे। प्यारे ओ सुख ना तां इंद्रियां विच है ना ओ सुख ਪਦਾਰਥਾਂ ਵਿੱਚ ਹੈ। ਸਤਿਗੁਰਾਂ ਨੇ ਫਰਮਾਇਆ ਕਿ ਸੁੱਖ ਨਾਹੀ ਬਹੁਤ ਹੈ ਤਨ ਖਾਟੈ, ਸੁੱਖ ਨਾਹੀ ਪੇਖੈ ਨ੍ਰਿਤ ਨਾਟੈ, ਸੁੱਖ ਨਾਹੀ ਬਹੁਤ ਦੇਸ਼ ਕਮਾਏ, ਸਰਬ ਸੁਖਾ ਜੀਵਾਂ ਤੇਰੇ ਨਾਏ। ਸਰਬ ਸੁਖਾ ਹਰ ਹਰ ਗੁਣ ਗਾਏ, ਸੁਖ ਸਹਿਜ ਆਨੰਦ ਲਹੋ। ਫਿਰ ਬੇਨਤੀ ਸੁਣੋ, ਜੀਵਾਂ ਤੇਰੇ ਨਾਏ ਮਨ ਆਨੰਦ ਗਏ ਜੀਓ, ਸੁਖ ਸਹਿਜ ਆਨੰਦ ਲਹੋ। ਸਾਧ ਸੰਗਤ ਪਾਈਐ ਵਡਭਾਗੀ, ਮਹਾਰਾਜ ਕਹਿੰਦੇ ਨੇ ਵੱਡਿਆਂ ਭਾਗਾਂ ਨਾਲ ਸਾਧ ਸੰਗਤ ਮਿਲਦੀ ਹੈ, ਉਹ ਸੁਖ ਸਹਿਜ ਤੇ ਆਨੰਦ ਸੰਗਤ ਵਿੱਚੋਂ ਹੈ। ਮੇਰੀ ਫਿਰ ਬੇਨਤੀ, ਮੰਨ ਲਓ ਕਿ ਆਪਾਂ ਕਹਿੰਦੇ ਰਾਜ ਭਾਗ ਚਾਹੀਦਾ ਜੀ, ਕੌਮਾਂ ਦੀ ਤਰੱਕੀ ਵਾਸਤੇ ਹੁੰਦਾ, ਪਰ ਫਿਰ ਵੀ ਮੇਰੀ ਬੇਨਤੀ ਹੈ ਕਿ ਮੰਨ ਲਓ ਕਿ ਇਹ ਜ਼ਿੰਦਗੀ ਸਾਰੀ ਦੁਨੀਆਂ ਦੇ ਖਿੱਤੇ ਤੇ ਇੱਕ ਬੰਦੇ ਦਾ ਰਾਜ ਹੋ ਜਾਏ, ਉਹਨੂੰ ਪੁੱਛ ਕੇ ਦੇਖੋ ਤੂੰ ਆਨੰਦ ਵਿੱਚ ਹੈ, ਪੁੱਛੋ ਤੂੰ ਆਨੰਦ ਚ ਹੈ। ਮਹਾਰਾਜ ਨੇ ਗੁਰਬਾਣੀ ਚ ਫੈਸਲਾ ਕਰ ਦਿੱਤਾ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਇੱਕ ਖਿੱਤੇ ਦਾ ਨਹੀਂ, ਸਾਰੀ ਧਰਤੀ ਦਾ ਰਾਜ ਭਾਗ ਵੀ ਆ ਜਾਏ, ਜਿਹੜਾ ਨਾਮ ਵਿੱਚੋਂ ਸੁੱਖ ਮਿਲਣਾ ਗੁਰਮੁਖੋ ਕਿਤੋਂ ਨਹੀਂ ਮਿਲ ਸਕਦਾ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਆਪ ਜੀ ਨਿਤਨੇਮ ਚ ਇੱਕ ਸਵਈਆ ਪੜ੍ਹਦੇ ਹੋ ਚੋਜੀ ਪ੍ਰੀਤਮ ਕਲਗੀ ਵਾਲੇ ਦਾ, ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ। ਮੈਂ ਸਿਰਫ ਤਾਂ ਇੰਨਾ ਕੁ ਲਿਆ ਕਿ ਅਸੀਂ, ਮੈਂ ਆਪਣੀ ਗੱਲ ਕਰਨਾ ਸੀ, ਸਮਝਨੇ ਜ਼ਿੰਦਗੀ ਪੈਸਾ, ਜ਼ਿੰਦਗੀ ਪਦਾਰਥ, ਜ਼ਿੰਦਗੀ ਘਰ, ਜ਼ਿੰਦਗੀ ਸੰਸਾਰ ਦੇ ਸੁੱਖ, ਪਰ ਬਾਬਾ ਜੀ ਕਹਿੰਦੇ ਝੂਠ, ਅਸਲੀ ਜੀਵਨ ਸਿਰਫ ਹੋਵੇ ਜਿਹੜਾ ਵਾਹਿਗੁਰੂ ਜੀ ਦੇ ਨਾਮ ਵਿੱਚ ਜਿੰਦਾ ਹੈ। ਸਤਿਗੁਰਾਂ ਦਾ ਇੱਕ ਸਵਈਆ ਪੜ੍ਹੋ ਜੀ, ਜਿਹੜੇ ਰੋਜ਼ ਨਿਤਨੇਮ ਕਰਦੇ ਹੋ, ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ। ਬੰਦਾ ਆਪਣੇ ਦੇਸ਼ ਨੂੰ ਜਿੱਤ ਕੇ ਦੂਜਿਆਂ ਨੂੰ ਜਿੱਤਣ ਜਾਂਦਾ, ਪਰ ਕੀ ਸਾਰੀ ਧਰਤੀ ਨੂੰ ਜਿੱਤ ਕੇ ਸੁਖੀ ਹੈ? ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ। ਆਪਣਾ ਦੇਸ਼ ਜਿੱਤਦਾ, ਦਿਸ਼ਾਨ ਦਾ ਅਰਥ ਹੈ ਦੂਜੇ ਦੇਸ਼ ਵੀ ਜਿੱਤ ਲੈ। ਜਦੋਂ ਵਾਪਸ ਆਇਆ, ਢੋਲ ਵੱਜੇ, ਨਗਾਰੇ ਵੱਜੇ ਜੀ, ਬਾਦਸ਼ਾਹ ਦੀ ਜਿੱਤ ਦੇ ਬਹੁਤ ਸੋਹਲੇ ਗਾਏ ਗਏ। ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ, ਹਿੰਸਤ ਹੈ ਰਾਜ ਖਜਾਰੇ। ਉਹਦੇ ਤਬੇਲਿਆਂ ਵਿੱਚ ਘੋੜੇ ਖਿਣਕਦੇ ਪਿਆ, ਉਹਦੀ ਸੈਨਾ ਦੇ ਵਿੱਚ ਹਾਥੀ ਚਿੰਘਾੜਦੇ ਪਿਆ, ਹਿੰਸਤ ਹੈ ਰਾਜ ਹਜਾਰੇ, ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਣੈ ਨਹੀਂ ਜਾਤ ਵਿਚਾਰੇ। ਪਰ ਮਹਾਰਾਜ ਕਹਿੰਦੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ, ਅੰਤ ਕੇ ਧਾਮ ਸਿਧਾਰੇ। ਇਸ ਤੁਕ ਨੂੰ ਧਿਆਨ ਨਾਲ ਸੁਣਿਓ, ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ, ਮਾਇਆ ਦੇ ਪਤੀ ਅਕਾਲ ਪੁਰਖ ਨੂੰ ਸਿਮਰਨ ਤੋਂ ਬਿਨਾਂ, ਉਸ ਦੇ ਨਾਮ ਤੋਂ ਬਿਨਾਂ, ਅੰਤ ਕੋ, ਇਹਦਾ ਅਰਥ ਹੈ ਅੰਤ ਲੇ ਵੇਲੇ। ਏਡਾ ਵੱਡਾ ਰਾਜਾ ਜੀ, ਜਿਹਦੇ ਅੱਗੇ ਇੰਨੇ ਨਗਾਰੇ ਵੱਜਦੇ ਸਨ, ਅੰਤ ਕੋ, ਅੰਤ ਲੇ ਵੇਲੇ, ਅੰਤ ਕੇ, ਫਿਰ ਦੋ ਸ਼ਬਦ ਨੇ ਅੰਤ ਕੋ, ਅੰਤ ਕੇ। ਅੰਤ ਕੋ ਦਾ ਅਰਥ ਹੈ ਅੰਤ ਨੂੰ, ਅੰਤ ਕੇ ਦਾ ਅਰਥ ਹੈ ਧਰਮ ਰਾਜ ਜਮਦੂਤ। ਮਹਾਰਾਜ ਕਹਿੰਦੇ ਅੰਤ ਲੇ ਵੇਲੇ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਇਹੋ ਜਿਹਾ ਬੰਦਾ ਜਮਾਂ ਦੇ ਘਰ ਨੂੰ ਗਿਆ, ਉਹਦੀ ਕੀ ਜ਼ਿੰਦਗੀ ਸੀ? ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ, ਅੰਤ ਕੇ ਧਾਮ ਸਿਧਾਰੇ। ਇੱਥੇ ਮਹਾਰਾਜ ਕਹਿੰਦੇ ਨੇ ਅੱਜ ਪਹਿਲਾ ਬਚਨ ਹੈ, ਮੈਂ ਜੀ ਰਿਹਾ ਹਾਂ, ਸਤਿਗੁਰੂ ਬਚਨ ਕਰ ਰਹੇ ਨੇ, ਮੈਂ ਜੀ ਰਿਹਾ ਹਾਂ ਸਿਰਫ ਪਰਮਾਤਮਾ ਦੇ ਨਾਮ ਚ। ਜੀਵਾਂ ਤੇਰਾ ਨਾਏ, ਮਨ ਆਨੰਦ ਹੈ ਜੀਓ, ਅਸੀਂ ਜੀ ਰਹੇ ਹਾਂ ਤੇ ਸਾਡੇ ਧੁਰ ਅੰਦਰ ਆਨੰਦ ਹੈ। ਮੈਂ ਪਿਛਲੇ ਦਿਨਾਂ ਚ ਵੀ ਇੱਕ ਬੇਨਤੀ ਕੀਤੀ ਸੀ ਕਿ ਮੈਂ ਦੁਹਰਾਵਾਂਗਾ ਨਹੀਂ, ਆਨੰਦ ਸਿਰਫ ਜ਼ਬਾਨੀ ਕਲਾਮੀ ਸ਼ਬਦ ਨਹੀਂ, ਆਨੰਦ ਉਹ ਪਰਮ ਅਵਸਥਾ ਹੈ ਜਿੱਥੇ ਕੋਈ ਵੀ ਦੁਨੀਆਂ ਦੀ ਗੱਲ, ਕੋਈ ਦੁਨੀਆਂ ਦੀ ਘਟਨਾ, ਜਿਸ ਥਾਂ ਤੇ ਕੋਈ ਚੀਜ਼ ਵੀ ਅਸਰ ਨਾ ਕਹੇ, ਆਪਣਾ ਤੁਰ ਅੰਦਰ ਪੂਰਨ ਖੜਾਓ ਵਿੱਚ ਰਹੇ, ਉਹਨੂੰ ਆਨੰਦ ਕਹਿੰਦੇ ਆ। ਉਂਝ ਸਤਿਗੁਰਾਂ ਨੇ ਤਾਂ ਬਾਣੀ ਵਿੱਚ ਬੜੀ ਵਾਰੀ ਸ਼ਬਦ ਆਨੰਦ ਵਰਤਿਆ ਹੈ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਜਾਂ ਸਤਿਗੁਰੂ ਨੇ ਕਿਹਾ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਸੁਖ ਸਹਿਜ। ਇਹ ਪਰਮਾਤਮਾ ਨੇ ਆਨੰਦ ਵੀ ਦਾਤਾਂ ਦਿੱਤੀਆਂ। ਸਤਿਗੁਰੂ ਗੁਰੂ ਨਾਨਕ ਦੇ ਬਖਸ਼ਿਸ਼ ਕਰ ਰਿਹਾ, ਨਾਂ ਵੀ ਜੀਨੇ ਹਾਂ ਤੇ ਮਨ ਪੂਰਨ ਤੌਰ ਤੇ ਆਨੰਦਿਤ ਹੈ।
ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ,
ਸਾਚਾ ਸਾਚੋ ਨਾਉ, ਵਾਹਿਗੁਰੂ ਜੀ ਆਪ ਸੱਚੇ ਨੇ ਤੇ ਉਹਨਾਂ ਦਾ ਨਾਮ ਵੀ ਸੱਚਾ ਹੈ, ਉਹ ਨਾਮ ਝੂਠਾ ਨਹੀਂ। ਫਿਰ ਬੇਨਤੀ, ਅਸੀਂ ਹਾਂ ਜੀ, ਮੰਨ ਲਓ ਸਾਡਾ ਸਰੀਰ ਹੈ, ਸਾਡੇ ਤੁਹਾਡੇ ਮਾਪਿਆਂ ਨੇ ਦਾ ਨਾਮ ਰੱਖ ਦਿੱਤਾ, ਜਿੰਨੀ ਦੇਰ ਤੱਕ ਇਹ ਸਰੀਰ ਹੈ ਉਨੀ ਦੇਰ ਤੱਕ ਨਾਮ ਚੱਲਦਾ ਹੈ। ਜਦੋਂ ਬੰਦੇ ਦੀ ਮੌਤ ਹੋ ਜਾਏ ਨਾਮ ਕਿੱਥੇ ਜੀ? ਆਇਆ ਗਿਆ ਮੂਆ ਨਾ, ਆਦਮੀ ਆਇਆ ਮੌਤ ਹੋਈ ਤੇ ਨਾਮ ਮਰ ਗਿਆ। ਇਸ ਬੇਨਤੀ ਨੂੰ ਫਿਰ ਸੁਣਿਓ ਜੀ, ਵਾਹਿਗੁਰੂ ਜੀ ਦਾ ਨਾਮ ਸੱਚਾ ਇਸ ਕਰਕੇ ਨਹੀਂ ਕਿ ਦ੍ਰਿਸ਼ਟਮਾਨ ਸੰਸਾਰ ਇਹ ਤਾਂ ਸੱਚਾ ਹੈ। ਹੁਣ ਅਸੀਂ ਕਹਿੰਦੇ ਹਾਂ ਇੱਕ ਓੰਕਾਰ ਸੱਤ ਨਾਮ, ਜਾਂ ਪਾਠ ਕਰਨੇ ਆ ਜਪ ਮਨ ਸੱਤ ਨਾਮ ਸਦਾ ਸੱਤ ਨਾਮ। ਆਮ ਤੌਰ ਤੇ ਹਿੰਦੂ ਵੀਰ ਵੀ ਕਹਿਣਗੇ ਰਾਮ ਹੀ ਸੱਚ ਹੈ, ਉਹ ਕਹਿਣਗੇ ਅੱਲਾ ਹੀ ਸੱਚ ਹੈ, ਪਰ ਇਸ ਸੱਚ ਦਾ ਸੱਚ ਦੀ ਮੁਥਾਜੀ ਸਾਡੇ ਸੱਚ ਨਾਲ ਨਹੀਂ। ਮੈਂ ਇਸ ਗੱਲ ਨੂੰ ਥੋੜਾ ਜਿਹਾ ਬੇਨਤੀ ਕਰ ਸਕਾਂ, ਮੰਨ ਲਓ ਅੱਜ ਇਸ ਧਰਤੀ ਦੇ ਉੱਪਰ ਮੰਦਰ ਨੇ, ਮਸਜਿਦ ਨੇ, ਗੁਰਦੁਆਰੇ ਨੇ, ਜਿਹੜੇ ਧਰਮ ਮੰਨਦੇ ਨੇ ਰੱਬ ਨੂੰ ਆਪਣੇ ਆਪਣੇ ਢੰਗ ਨਾਲ, ਕੀ ਉਹਦਾ ਸੱਚਾ ਨਾਮ ਤਾਂ ਹੈ ਜੇ ਅਸੀਂ ਜਪ ਰਹੇ ਹਾਂ? ਨਹੀਂ ਗੁਰਮੁਖੋ, ਜਿਸ ਦਿਨ ਮਾਨਵ ਜਾਤੀ ਖਤਮ ਹੋ ਜਾਏਗੀ, ਜਿਸ ਦਿਨ ਇਹ ਧਰਤੀ ਦਿਸਦਾ ਹੋਇਆ ਸਭ ਕੁਝ ਚਲਾ ਜਾਏਗਾ, ਪਰ ਉਸ ਸੱਚੇ ਦੇ ਸੱਚੇ ਨਾਮ ਨੇ ਫਿਰ ਵੀ ਕਾਇਮ ਰਹਿਣਾ, ਕਿਉਂਕਿ ਸੱਤ ਨਾਮ ਤੇਰਾ ਪਰਾ ਪੂਰਬਲਾ। ਸੱਤ ਨਾਮ ਤਾਂ ਉਹ ਹੈ ਜਿੱਥੇ ਸੰਸਾਰ ਦੀ ਕੋਈ ਨਾਸ਼ਵਾਨਤਾ ਅਸਰ ਨਹੀਂ ਕਰਦੀ। ਸਤਿਗੁਰੂ ਬਚਨ ਕਰ ਰਹੇ ਨੇ ਵਾਹਿਗੁਰੂ ਜੀ ਆਪ ਸੱਚੇ ਨੇ ਤੇ ਉਹਨਾਂ ਦਾ ਨਾਮ ਵੀ ਸੱਚ ਹੈ, ਤੇ ਸਤਿਗੁਰੂ ਕਹਿ ਰਹੇ ਨੇ ਭਾਈ ਗੁਰਸਿੱਖੋ ਉਸ ਨਾਮ ਦੀ ਹੀ ਸਾਰੀ ਬਰਕਤ ਹੈ।
ਗੁਰ ਗਿਆਨ ਅਪਾਰਾ ਸਿਰਜਣ ਹਾਰਾ ਜਿਨ ਸਿਰਜੀ ਤਿਨ ਗੋਈ।
ਮਹਾਰਾਜ ਕਹਿੰਦੇ ਨੇ ਗੁਰੂ ਜੀ ਨੇ ਇਹ ਗਿਆਨ ਦਿੱਤਾ ਕਿ ਪਾਰ ਬ੍ਰਹਮ ਪਰਮੇਸ਼ਵਰ ਅਪਾਰ ਹੈ। ਅਪਾਰ ਦਾ ਅਰਥ ਜਿਹਦਾ ਪਾਰ ਦਾ ਬੰਨਾ ਕੋਈ ਨਹੀਂ। ਅਗਲੀ ਗੱਲ ਕਿ ਸਾਰੀ ਸਭ ਕੁਝ ਸਿਰਜਣਾ ਉਹਨੇ ਆਪ ਕੀਤੀ ਹੈ, ਉਹਨੇ ਆਪ ਸਭ ਕੁਝ ਰਚਿਆ ਹੈ। ਇਹ ਸਤਿਗੁਰੂ ਸਾਨੂੰ ਸਮਤ ਦਿੰਦੇ ਆ ਜੀ ਕਿ ਉਸ ਕਰਤੇ ਪੁਰਖ ਨੇ ਸਭ ਕੁਝ ਰਚਿਆ ਹੈ। ਇੱਕ ਤਾਂ ਆਪਾਂ ਸਾਇੰਸ ਵਾਲੇ ਜਦੋਂ ਪੜ੍ਹਨੇ ਆ ਸਾਇੰਸ ਵਾਲਿਆਂ ਨੂੰ, ਉਹ ਮਟੀਰੀਅਲ ਤੋਂ ਵੀ ਗੱਲ ਕਰਨਗੇ ਜੀ ਕਿ ਪਹਿਲਾਂ ਸਿਰਫ ਗੈਸਾਂ ਸਨ, ਉਹ ਜਾਂ ਬਿਗ ਬੈਂਗ ਸਟੋਰੀ ਦੀ ਗੱਲ ਕੀਤੀ ਜਾਂਦੀ ਹੈ, ਧਮਾਕਾ ਹੋਇਆ। ਗੁਰੂ ਸਾਹਿਬ ਨੇ ਇਸ਼ਾਰਾ ਕੀਤਾ ਬਾਣੀ ਚ ਕਿ ਅਰਬਦ ਨਰਬਦ ਧੁੰਦੂ ਕਾਰਾ ਧਰਨਾ ਗਗਨਾ ਹੁਕਮ ਪਾਰਾ ਨਾ ਦਿਨ ਰਹਿਣ ਚੰਦ ਨਾ ਸੂਰਜ ਸੁਨ ਸਮਾਧ ਲਗਾਏ ਦਾ। ਫਿਰ ਇੱਕ ਸਤਿਗੁਰਾਂ ਨੇ ਸਿਰਜਣਾ ਦੀ ਜਿਹੜੀ ਦੈਵੀ ਇੱਛਾ ਹੈ ਪਰਮਾਤਮਾ ਦੀ, ਕਿਉਂਕਿ ਥੋੜਾ ਜਿਹਾ ਅੱਜ ਮਹਿੰਗਾ ਲੱਗੇਗਾ ਸ਼ਬਦ, ਪਲੀਜ਼ ਧਿਆਨ ਨਾਲ ਸੁਣੀ ਜਾਇਓ। ਇਹ ਗੁਰੂ ਦੇ ਗਿਆਨ ਨੇ ਦੱਸਿਆ ਵਾਹਿਗੁਰੂ ਅਪਾਰ ਹੈ, ਉਹ ਸਿਰਜਣਹਾਰ ਹੈ। ਉਸ ਦੀ ਆਪਣੀ ਇੱਛਾ ਸੀ ਵੀ ਸਭ ਕੁਝ ਬਣ ਜਾਏ, ਉਹਨਾਂ ਨੂੰ ਮਟੀਰੀਅਲ ਦੀ ਲੋੜ ਕੀ ਸੀ ਜੀ? ਅਸੀਂ ਪਾਠ ਰੋਜ਼ ਕਰਨੇ ਆ ਹੁਕਮੀ ਹੋਵਣ ਆਕਾਰ, ਉਹਦੇ ਹੁਕਮ ਵਿੱਚ ਉਹਦੀ ਦੈਵੀ ਇੱਛਾ ਚੋਂ ਪੈਦਾ ਹੋ ਗਏ। ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ, ਜਾਂ ਆਪ ਪਾਠ ਕਰਦੇ ਹੋ ਸੱਚ ਹੈ ਤੇ ਪਵਨਾ ਭਇਆ ਪਵਨੇ ਤੇ ਜਲ ਹੋਏ ਜਲ ਤੇ ਤ੍ਰਿਭਵਨ ਸਾਜਿਆ ਘੱਟ ਘੱਟ ਜੋਤ ਸਮੋਏ। ਇਹ ਗੁਰੂ ਜੀ ਨੇ ਮਹਾਰਾਜ ਕਹਿੰਦੇ ਗਿਆਨ ਦਿੱਤਾ ਕਿ ਪਰਮਾਤਮਾ ਅਪਾਰਾ ਹੈ, ਉਹਦਾ ਅੰਤ ਕੋਈ ਨਹੀਂ, ਉਹ ਸਿਰਜਣਹਾਰਾ ਹੈ, ਤੇ ਜਿਸ ਪਰਮਾਤਮਾ ਨੇ ਸ੍ਰਿਸ਼ਟੀ ਸਿਰਜੀ ਹੈ ਉਹਨੇ ਦੁਬਾਰਾ ਫਿਰ ਗੋਈ ਦਾ ਅਰਥ ਆਪਣੇ ਵਿੱਚ ਮਿਲਾ ਲੈਣੀ ਹੈ। ਉਂਝ ਗੋਈ ਦਾ ਅਰਥ ਹੁੰਦਾ ਗੋਪਨ ਕਰਨਾ, ਲੁਕਾ ਲੈਣਾ, ਕਿ ਜੋ ਕੋਈ ਦਿਸਦਾ ਪਿਆ ਹੈ ਉਹ ਇੱਕ ਦਿਨ ਕਰਤਾ ਪੁਰਖ ਆਪਣੇ ਹੁਕਮ ਵਿੱਚ ਆਪਣੇ ਵਿੱਚ ਹੀ ਸਮੇਟ ਲਏਗਾ। ਜਿਹਨੂੰ ਆਪਾਂ ਪੜ੍ਹਦੇ ਹਾਂ ਜੀ ਮਹਾਰਾਜ ਜੀ ਦੀ ਬਾਣੀ ਚ ਕਿ ਜਬ ਉਦਕਰਕ ਕਰਾ ਕਰਤਾਰਾ, ਇਹ ਸਿਰਜਣਾ ਆ ਰਿਹਾ ਨਾ ਜੀ, ਸਿਰਜਣਾ ਕਰ ਰਿਹਾ, ਤੇ ਫਿਰ ਸਿਰਜੇ ਕੋਈ ਨੂੰ ਗੋ ਰਿਹਾ ਸਮੇਟ ਰਿਹਾ। ਜਬ ਉਦਕਰਕ ਕਰਾ ਕਰਤਾਰਾ ਪਰਜਾ ਧਰਤ ਤਬ ਦੇਹ ਅਪਾਰਾ, ਜਬ ਆ ਕਰ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇ ਤਰ ਸਭ ਖੂ। ਜਿਸ ਅਕਾਲ ਪੁਰਖ ਨੇ ਧਰਤੀ ਸਿਰਜੀ ਉਹਨੇ ਫਿਰ ਇਸ ਨੂੰ ਸਮੇਟ ਲਿਆ ਹੈ।
ਪਰਵਾਣਾ ਆਇਆ ਹੁਕਮ ਪਠਾਇਆ,
ਪਰਵਾਣਾ ਆਇਆ ਹੁਕਮ ਪਠਾਇਆ। ਪਰਵਾਣਾ ਦਾ ਅਰਥ ਚਿੱਠੀ ਆਪਾਂ ਕਰਨੇ ਆ ਪਰਵਾਨਾ, ਹੁਕਮ ਪਠਾਇਆ ਦਾ ਅਰਥ ਹੁਕਮ ਭੇਜਿਆ, ਪਠਾਇਆ ਦਾ ਅਰਥ ਹੁੰਦਾ ਭੇਜਣਾ। ਕਿਹੜਾ ਪਰਵਾਣਾ ਆ ਗਿਆ ਜੀ? ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਮੌਤ ਦੀ ਚਿੱਠੀ ਆ ਗਈ, ਮਰਨ ਵਾਲਾ ਪਰਵਾਨਾ ਆ ਗਿਆ, ਤੇ ਕਰਤੇ ਪੁਰਖ ਵਾਹਿਗੁਰੂ ਜੀ ਦੇ ਹੁਕਮ ਵਿੱਚ ਉਹਨਾਂ ਦੇ ਮੌਤ ਦਾ ਇਹ ਪਰਵਾਨਾ ਭੇਜਿਆ ਹੈ।
ਫੇਰ ਨਾ ਸਕੈ ਕੋਈ,
ਫੇਰ ਨਾ ਸਕੈ ਕੋਈ, ਫੇਰ ਦਾ ਅਰਥ ਹੁੰਦਾ ਵਾਪਸ ਕਰ ਦੇਣਾ। ਕੋਈ ਬੰਦਾ ਜਿਸ ਦੀ ਮੌਤ ਦੀ ਚਿੱਠੀ ਆ ਜਾਏ ਕਿ ਤੇਰਾ ਦਿਨ ਆ ਗਿਆ, ਉਹ ਕਹਿ ਸਕਦਾ ਪਰਮਾਤਮਾ ਨਹੀਂ ਇਸ ਨੂੰ ਤੂੰ ਵਾਪਸ ਕਰ ਦੇ। ਨਹੀਂ, ਜਦੋਂ ਉਹਦੇ ਹੁਕਮ ਦੇ ਵਿੱਚ ਪਰਵਾਣਾ ਆ ਗਿਆ, ਮੌਤ ਦੀ ਚਿੱਠੀ ਆ ਗਈ, ਜਿਤਨਾ ਮਰਜ਼ੀ ਕੋਈ ਤਾਕਤਵਰ ਬੰਦਾ ਹੋਵੇ, ਰੱਬ ਦੇ ਭੇਜੇ ਹੋਏ ਸੱਦੇ ਨੂੰ ਕਦੀ ਕੋਈ ਵਾਪਸ ਨਹੀਂ ਕਰ ਸਕਦਾ, ਉਹਨੂੰ ਜਾਣਾ ਹੀ ਪੈਣਾ ਜੀ। ਇਉਂ ਕਹਿ ਲਓ, ਬਾਬਾ ਜੀ ਦਾ ਬਚਨ ਹੈ ਜੀ, ਜਿਨ ਕੀ ਚੀਰੀ ਦਰਗ ਹੈ ਪਾਟੀ, ਤਿੰਨਾ ਮਰਨਾ ਭਾਈ। ਇੱਕ ਦੋ ਬਚਨ ਅਸੀਂ ਹੋਰ ਲਈਏ ਸਤਿਗੁਰਾਂ ਦੇ। ਉਂਝ ਵੈਸੇ ਗੁਰੂ ਅਮਰਦਾਸ ਜੀ ਦਾ ਜਿਹੜਾ ਰਾਮਕਲੀ ਸਾਧੇ ਨਾ, ਬਾਬਾ ਸੁੰਦਰ ਜੀ ਦਾ ਜਿਹੜਾ ਲਿਖਿਆ, ਜਗਦਾਤਾ ਸੋਏ ਭਗਤ ਵਚਨ ਤਿਉਂ ਲੋਏ ਜੀਓ, ਗੁਰ ਸ਼ਬਦ ਸਮਾਵੈ ਅਵਰ ਨਾ ਜਾਣੈ ਕੋਏ ਜੀਓ, ਉਹਦੇ ਵਿੱਚ ਸਤਿਗੁਰ ਇੱਕ ਬਚਨ ਕਰਦੇ, ਤੁਰ ਲਿਖਿਆ ਪਰਵਾਣਾ ਫਿਰੈ ਨਾਹੀ, ਗੁਰ ਜਾਏ ਹਰ ਪ੍ਰਭਾਸ ਜੀਓ। ਧੰਨ ਗੁਰੂ ਅਮਰਦਾਸ ਮਹਾਰਾਜ ਇਹ ਕਹਿ ਰਹੇ ਆ, ਤੁਰ ਲਿਖਿਆ ਪਰਵਾਣਾ ਫਿਰੈ ਨਾਹੀ, ਜੋ ਕਰਤੇ ਪੁਰਖ ਵਾਹਿਗੁਰੂ ਜੀ ਨੇ ਪਰਵਾਣਾ ਚਿੱਠੀ ਭੇਜ ਦਿੱਤੀ, ਉਹਨੂੰ ਕੋਈ ਵਾਪਸ ਨਹੀਂ ਕਰ ਸਕਦਾ। ਤੇ ਧੰਨ ਗੁਰੂ ਅਮਰਦਾਸ ਕਹਿੰਦੇ ਨੇ, ਆਇਆ ਹਕਾਰਾ ਚੱਲਣ ਵਾਰਾ, ਹਰ ਰਾਮ ਨਾਮ ਸਮਾਇਆ। ਹਕਾਰਾ ਦਾ ਅਰਥ ਸੁਨੇਹਾ ਆ ਗਿਆ ਜੀ, ਚੱਲੋ। ਤੇ ਗੁਰੂ ਅਮਰਦਾਸ ਵਾਹਿਗੁਰੂ ਜੀ ਦੇ ਨਾਮ ਵਿੱਚ ਲੀਨ ਨੇ, ਤੇ ਧੰਨ ਗੁਰੂ ਅਮਰਦਾਸ ਕਹਿੰਦੇ, ਸਿੱਖੋ ਪੁੱਤਰੋ ਭਰਾਵੋ, ਉਸ ਕਰਤੇ ਪੁਰਖ ਵਾਹਿਗੁਰੂ ਦੇ ਪਰਵਾਨੇ ਨੂੰ ਕੋਈ ਮੋੜ ਨਹੀਂ ਸਕਦਾ। ਤੁਰ ਲਿਖਿਆ ਪਰਵਾਣਾ ਫਿਰੈ ਨਾਹੀ, ਗੁਰ ਜਾਏ ਹਰ ਪ੍ਰਭ ਪਾਸ ਜੀਓ। ਫਿਰ ਬੇਨਤੀ, ਕੋਈ ਦੁਨੀਆਂ ਦੀ ਤਾਕਤ, ਕੋਈ ਤਾਕਤ ਰੱਬ ਦਾ ਪਰਵਾਨਾ ਆ ਜਾ ਮੋੜ ਕੇ ਦਿਖਾਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇੱਕ ਬਚਨ ਹੈ ਜੀ, ਕਿਉਂਕਿ ਬੰਦਾ ਕਈ ਵਾਰੀ ਬੜੇ ਭੁਲੇਖੇ 'ਚ ਜੀਂਦਾ ਹੈ ਕਿ ਦੁਨੀਆਂ ਦੀ ਹਰ ਚੀਜ਼ ਯਤਨ ਕਰਦਾ, ਪੈਸੇ ਨਾਲ ਜ਼ਮੀਨ ਖਰੀਦ ਲਈ, ਘਰ ਖਰੀਦ ਲਿਆ, ਗੱਡੀ ਖਰੀਦ ਲਈ, ਇੱਥੋਂ ਤੱਕ ਕਿ ਬੰਦੇ ਵੀ ਖਰੀਦੇ ਜਾਂਦੇ ਹੁੰਦੇ ਆ ਕਿ ਮੌਤ ਨੂੰ ਕਦੀ ਕੋਈ ਖਰੀਦ ਸਕੇਗਾ। ਮੌਤ ਕਿਸੇ ਵੀ ਤਾਕਤ ਦੀ ਪਰਵਾਹ ਨਹੀਂ ਕਰਦੀ। ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦਾ ਇੱਕ ਬਚਨ ਬਾਬਾ ਫਰੀਦ ਜੀ ਦਾ, ਉਹ ਬਚਨ ਕਰਦੇ ਆ ਕਿ ਅਕਾਲ ਪੁਰਖ ਵਾਹਿਗੁਰੂ ਜੀ ਦਾ ਸੱਦਾ ਆ ਗਿਆ। ਉਸ ਪਰਮਾਤਮਾ ਦਾ ਜਦੋਂ ਸੱਦਾ ਆਇਆ ਤੇ ਜਿੱਦਣ ਮੌਤ ਆ ਗਈ, ਉਸ ਨੇ ਇੱਕ ਇੱਕ ਚੀਜ਼ ਜਿੰਨੀ ਬੰਦਾ ਇਕੱਠੀਆਂ ਕਰੀ ਬੈਠੇ ਸਾਰੀਆਂ ਤੋੜ ਕੇ ਰੱਖ ਦਿੱਤੀਆਂ। ਮਲਕਲ ਮੌਤ ਜਾਂ ਆਪਸੀ, ਸਭ ਦਰਵਾਜ਼ੇ ਭੰਨ, ਉਹਨੂੰ ਕੋਈ ਰੋਕ ਸਕਦਾ ਜੀ? ਜਿਸ ਦਿਨ ਮੌਤ ਆਈ, ਮੈਂ ਫਿਰ ਬੇਨਤੀ ਕਰਾਂ, ਰਾਜ ਭਾਗ ਹੋਵੇ, ਜਿੰਨਾ ਮਰਜ਼ੀ ਤਕੜਾ ਰਾਜਾ ਹੋਵੇ, ਕਿ ਮੌਤ ਆਈ ਉਹਦਾ ਰਾਜ ਭਾਗ ਉਹਨੂੰ ਰੋਕ ਸਕੇਗਾ, ਦਰਵਾਜ਼ਾ ਰੋਕ ਸਕੇਗਾ? ਵਿਦਵਾਨ ਹੋਵੇ, ਮੌਤ ਰੋਕ ਸਕੇਗੀ ਵਿਦਿਆ? ਬੰਦਾ ਸੂਝਵਾਨ ਹੋਵੇ, ਕਿ ਉਹਦੀ ਸਿਆਣਪ ਮੌਤ ਨੂੰ ਰੋਕ ਸਕੇਗੀ? ਮਹਾਰਾਜ ਕਹਿੰਦੇ, ਮਲਕਲ ਮੌਤ ਜਾਂ ਆਪਸੀ, ਸਭ ਦਰਵਾਜ਼ੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਇਹ ਸਲੋਕ ਹੈ ਨਾ, ਸਾਢੇ ਤ੍ਰੈ ਮਣ ਦਿਓਰੀ, ਚੱਲੈ ਪਾਣੀ ਅੰਨ, ਸਾਢੇ ਤਿੰਨ ਮਿੰਨ ਦਾ ਸਰੀਰ ਅੰਨ ਤੇ ਪਾਣੀ ਦੇ ਸਹਾਰੇ ਚੱਲਦਾ। ਆਇਓ ਬੰਦਾ ਦੁਨੀ ਵਿੱਚ, ਵੱਤ ਅਸੂਣੀ ਬੰਨ, ਮਲਕਲ ਮੌਤ ਜਾਂ ਆਪਸੀ, ਸਭ ਦਰਵਾਜ਼ੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਵੇਖੋ ਬੰਦਾ ਚੱਲਿਆ, ਬਾਬਾ ਫਰੀਦ ਸਾਹਿਬ ਵੇਖੋ ਝੰਜੋੜ ਦੇ ਅੰਦਰ, ਕਹਿੰਦੇ ਸਾਰੇ ਮੌਤ ਨੇ ਇੱਕ ਇੱਕ ਦਰਵਾਜ਼ਾ ਤੋੜ ਦਿੱਤਾ, ਲੋਕੋ ਬਾਹਰ ਨਿਕਲ ਕੇ ਦੇਖੋ, ਜਿਹੜਾ ਇੰਨੇ ਸਾਧਨ ਬਣਾਈ ਬੈਠਾ ਸੀ ਨਾ, ਸੱਚ ਇਹ ਵੀ ਉਹ ਸਾਰੇ ਦਰਵਾਜ਼ੇ ਭੱਜ ਗਏ, ਜਿਹੜੇ ਬਚਾਉਣ ਵਾਲੇ ਸਨ ਮੋਢੇ ਤੇ ਚੁੱਕ ਕੇ ਬਾਹਰ ਜਾਂਦੇ ਪਏ। ਵੇਖੋ ਬੰਦਾ ਚੱਲਿਆ, ਚੌ ਜਣਿਆਂ ਦੇ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ, ਸੇ ਦਰਗ ਆਏ ਕੰਮ। ਮੈਂ ਆਪ ਜੀ ਨੂੰ ਫਿਰ ਬੇਨਤੀ ਕਰਾਂ ਕਿ ਸਤਿਗੁਰੂ ਕਹਿੰਦੇ ਉਸ ਦੇ ਪਰਵਾਣੇ ਨੂੰ ਕੋਈ ਮੇਟ ਨਹੀਂ ਸਕਦਾ। ਇੱਕ ਬਚਨ ਹੈ ਸਲੋਕ ਸੰਸਕ੍ਰਿਤੀ ਵਿੱਚ, ਕਿਉਂਕਿ ਜਦੋਂ ਬੰਦੇ ਕੋਲ, ਚੇਤੇ ਰੱਖੋ, ਰਾਜ ਭਾਗ ਹੁੰਦਾ, ਤਾਕਤ ਹੁੰਦੀ ਏ, ਉਦੋਂ ਇਹ ਸੋਚਦਾ ਮੈਂ ਕਦੀ ਨਹੀਂ ਮਰਨਾ, ਕਦੀ ਨਹੀਂ ਮਰਨਾ। ਤੇ ਜਿਹੜੇ ਉਹਨੂੰ ਪਿਆਰ ਕਰਦੇ ਆ, ਪਿਆਰ ਕਾਹਦਾ ਕਰਦੇ ਨੇ ਜੀ? ਗੁਰੂ ਗ੍ਰੰਥ ਸਾਹਿਬ ਚ ਇੱਕ ਤੁਕ ਹੈ, ਅਵਰ ਮਰਤ ਮਾਇਆ ਮਨ ਤੋਲੈ, ਭਗ ਮੁਖ ਜਨਮ ਵਿਗੋਇਆ। ਇਸ ਤੁਕ ਦੇ ਅਰਥ ਥੋੜੇ ਸੁਣਿਓ। ਅਵਰ ਮਰਤ, ਇੱਕ ਬੰਦਾ ਮਰ ਰਿਹਾ ਹੈ, ਉਹਦੀ ਮੌਤ ਹੋ ਰਹੀ ਹੈ। ਅਵਰ ਮਰਤ ਮਾਇਆ ਮਨ ਤੋਲੈ, ਪੁੱਤਰ ਪੋਤਰੇ ਧੀਆਂ ਜਿੰਨੇ ਘਰ ਦੇ ਜੀ ਨੇ ਰਿਸ਼ਤੇਦਾਰ, ਉਹ ਸਾਰੇ ਮੌਤ ਵੇਲੇ ਉਹਦੀ ਮੰਜੀ ਕੋਲ ਨੇ। ਪਰ ਮਹਾਰਾਜ ਕਹਿੰਦੇ ਨੇ ਮਾਇਆ ਮਨ ਤੋਲੈ, ਉਹ ਅੰਦਰੋਂ ਇਹ ਸੋਚਦੇ ਪਿਆ ਕਿ ਆ ਦੂਜਾ ਕਿਤੇ ਹੇਰਾ ਫੇਰੀ ਤੇ ਨਾ ਕਰ ਜਾਵੇ ਇਹਦੇ ਮਰਨ ਤੋਂ ਬਾਅਦ। ਕਹਿੰਦੇ ਬੰਦਾ ਮਰ ਰਿਹਾ, ਬਾਕੀ ਜੀ ਪੈਮਾਨੇ ਨਾਲ ਮਾਇਆ ਤੋਲਦੇ ਪਿਆ, ਮਾਇਆ ਜੋਖਦੇ ਪਿਆ, ਕਿ ਮੇਰੇ ਹਿੱਸੇ ਕਿੰਨੀ ਆਉਣੀ, ਮੇਰੇ ਹਿੱਸੇ ਕਿੰਨੀ ਆਉਣੀ ਹੈ। ਕਹਿੰਦੇ ਕਿੰਨੀ ਹੈਰਾਨਗੀ ਦੀ ਗੱਲ, ਜਿਹਨੇ ਸਾਰੀ ਜ਼ਿੰਦਗੀ ਇਕੱਠੀ ਕੀਤੀ ਉਹਦਾ ਸਾਥ ਨਹੀਂ ਦਿੰਦੀ ਪਈ, ਤੇ ਮਰਨ ਲੱਗਿਆ ਤੁਸੀਂ ਕਬਜ਼ੇ ਕਰਦੇ ਪਏ, ਉਹ ਕੱਲ ਮਰਿਆ ਤੁਹਾਡਾ ਸਾਥ ਦੇ ਜਾਏਗੀ। ਅਵਰ ਮਰਤ ਮਾਇਆ ਮਨ ਤੋਲੇ ਭਗ ਮੁਖ ਜਨਮ ਵਿਗੋਇਆ। ਮੈਂ ਬੇਨਤੀ ਜਿਹੜੀ ਕਰਨ ਲੱਗਾ, ਇੱਕ ਆਪਾਂ ਹੋਰ ਸ਼ਬਦ ਲਾਂਗੇ, ਕਿਉਂਕਿ ਸਤਿਗੁਰੂ ਕਹਿੰਦੇ ਨੇ ਪਰਵਾਣਾ ਕੋਈ ਮੇਟ ਨਹੀਂ ਸਕਦਾ ਜੀ, ਤੇ ਮਹਾਰਾਜ ਜੀ ਨੇ ਤੇ ਖਿੜੇ ਮੱਥੇ ਕਿਹਾ ਕਿ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸਦਨ ਹਾਰਾ ਸਿਮਰੀਆ ਨਾਨਕ ਸੇ ਦੇਹੇ ਆਵਨ। ਮੌਤ ਦੀ ਚਿੱਠੀ ਨੂੰ, ਸਰਕਾਰੀ ਚਿੱਠੀਆਂ ਪੈਸਿਆਂ ਨਾਲ ਮੁੜ ਜਾਂਦੀਆਂ ਨੇ, ਯਾਦ ਰੱਖਿਓ, ਸਰਕਾਰੀ ਚਿੱਠੀਆਂ ਰਿਸ਼ਵਤ ਨਾਲ ਵੀ ਮੁੜ ਜਾਂਦੀਆਂ ਹੁੰਦੀਆਂ ਨੇ, ਪਰ ਰੱਬ ਦੀ ਆਈ ਚਿੱਠੀ ਨੂੰ ਰਿਸ਼ਵਤ ਵੀ ਕੋਈ ਨਹੀਂ ਦੇ ਸਕਦਾ। ਕੁਝ ਬਾਬਾ ਜੀ ਨੇ ਇੱਕ ਸਦਕਿਰਪਾ ਕਰਕੇ ਭਗਤ ਕਬੀਰ ਸਾਹਿਬ ਦਾ ਸ਼ਬਦ ਹੈ, ਅਮਲ ਸਿਰਾਨੋ ਲੇਖਾ ਦੇਣਾ ਆਏ ਕਠਿਨ ਦੂਤ ਜਮ ਲੈਣਾ, ਕਿਆ ਤੈਂ ਖੱਟਿਆ ਕਹਾਂ ਗਵਾਇਆ, ਚਲੋ ਸ਼ਤਾਬ ਦੀਵਾਨ ਬੁਲਾਇਆ। ਇਹਦੇ ਅਰਥ ਜੀ, ਅਮਲ ਸਿਰਾਨੋ, ਇਹਦਾ ਅਰਥ, ਇਹ ਅਮਲ ਦਾ ਅਰਥ ਕਰਨੀ ਨਹੀਂ ਤੇ ਅਮਲ ਦਾ ਅਰਥ ਨਸ਼ਾ ਨਹੀਂ, ਇੱਥੇ ਅਮਲ ਦਾ ਅਰਥ ਹੈ ਉਮਰ। ਜਿਹੜਾ ਸਮਾਂ ਮਿਲਿਆ ਅਮਲ ਕਰਨ ਵਾਸਤਾ ਉਹ ਸਮਾਂ ਨਿਕਲ ਗਿਆ, ਅਮਲ ਸਿਰਾਨੋ ਉਮਰ ਨਿਕਲ ਗਈ। ਲੇਖਾ ਦੇਣਾ, ਹੁਣ ਉਹ ਜਿਹੜੇ ਦਿਨਾਂ ਚ ਅਮਲ ਕੀਤੇ ਨੇ ਉਹਦਾ ਲੇਖਾ ਦੇਣਾ, ਤੇ ਕੌਣ ਆਏ, ਆਏ ਕਠਿਨ ਦੂਤ ਜਮ ਲੈਣਾ, ਜਮਦੂਤ ਜਿਹੜੇ ਬੜੇ ਸਖਤ ਨੇ ਉਹ ਲੈਣ ਵਾਸਤੇ ਆ ਗਏ। ਆਏ ਕਠਿਨ ਦੂਤ ਜਮ ਲੈਣਾ, ਕਿਆ ਤੈਂ ਖੱਟਿਆ ਕਹਾਂ ਗਵਾਇਆ, ਕੀ ਕਮਾਇਆ ਤੇ ਕੀ ਗਵਾਇਆ, ਚਲੋ ਸ਼ਤਾਬ ਛੇਤੀ ਕਰ, ਸ਼ਤਾਬੀ ਦਾ ਅਰਥ ਫਟਾਫਟ ਕਰ, ਹੁਣ ਰੁਕਣਾ ਨਹੀਂ, ਚਲੋ ਸ਼ਤਾਬ ਦੀਵਾਨ ਬੁਲਾਇਆ, ਤੈਨੂੰ ਰੱਬ ਦੇ ਘਰ ਚੋਂ ਸੱਦਾ ਆ ਗਿਆ। ਹੁਣ ਅਗਲੇ ਬਚਨ ਨੇ ਜੀ, ਚੱਲ ਦਰਹਾਲ ਦੀਵਾਨ ਬੁਲਾਇਆ, ਦਰਹਾਲ ਦਰ ਤੇ ਫਟਾਫਟ ਜਿਹੜੇ ਕੱਪੜੇ ਪਾਏ ਨੇ ਉਹ, ਜਿੱਥੇ ਮੰਜੀ ਤੇ ਬੈਠਾ ਉੱਥੇ, ਜਿੱਥੇ ਤੂੰ ਗੱਡੀ ਚ ਬੈਠਾ ਉੱਥੇ, ਜੇ ਸੁੱਤਾ ਹੈ ਜਾਂ ਰੋਟੀ ਖਾ ਰਿਹਾ ਜਾਂ ਪਾਣੀ ਪੀ ਰਿਹਾ, ਤੈਨੂੰ ਇੱਕ ਖਿੰਨ ਦਾ ਸਮਾਂ ਨਹੀਂ ਦੇਣਾ ਕੋਈ ਕੰਮ ਕਰਨ ਵਾਸਤੇ, ਚੱਲ ਦਰਹਾਲ। ਇਹਦਾ ਮਤਲਬ ਬਿਲਕੁਲ ਯਕ ਲਖਤ ਇੱਕੋ ਵੇਲੇ ਹੁਣੇ, ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਾਹ ਕਾਇਆ, ਉਹਦੇ ਘਰੋਂ ਦਰਗਾਹ ਚੋਂ ਪਰਵਾਨਾ ਆ ਗਿਆ। ਅੱਗੇ ਹੁਣ ਭਗਤ ਜੀ ਜਿਹੜੀ ਗੱਲ ਕਰ ਰਿਹਾ ਸਾਡੀ ਮਨੁੱਖੀ ਮਨਾਂ ਦੀ, ਉੱਥੇ ਕਹਿੰਦੇ ਆ ਗਈ ਮੌਤ ਕਿਸੇ ਸ਼ਾਹੂਕਾਰ ਨੂੰ, ਤੇ ਵਿਆਜੀ ਪੈਸੇ ਦਿੰਦਾ ਸੀ ਜੀ, ਉਹ ਮੌਤ ਨੂੰ ਕਹਿੰਦਾ ਹੈ ਕਿ ਜੇ ਤੁਸੀਂ ਇੱਕ ਕੰਮ ਕਰੋ, ਕੁਝ ਮਹੀਨੇ ਮੈਨੂੰ ਦੇ ਦਿਓ, ਕਰੋ ਅਰਦਾਸ, ਗਾਂਵ ਕਿਛ ਬਾਕੀ, ਮੇਰੇ ਕੁਝ ਪਿੰਡ ਰਹਿੰਦੇ ਨੇ, ਗਾਂਵ ਰਹਿੰਦੇ ਨੇ, ਜਿਨ੍ਹਾਂ ਤੋਂ ਮੈਂ ਮਾਇਆ ਇਕੱਠੀ ਕਰਨੀ ਹੈ, ਜੇ ਕੁਛ ਮਹੀਨੇ ਦੀ ਮੋਹਲਤ ਦੇ ਦਿਓ। ਉਹਨਾਂ ਕਿਹਾ ਤੂੰ ਮਹੀਨੇ ਮੰਗਣਾ, ਦੇਖੋ ਬਾਣੀ ਚ ਮਹੀਨੇ ਮੰਗਣਾ, ਕਹਿੰਦੇ ਨਹੀਂ ਨਹੀਂ ਜੇ ਮਹੀਨੇ ਨਹੀਂ ਤੇ ਇੱਕ ਦਿਨ ਹੀ ਦੇ ਦਿਓ, ਮੈਂ ਘੱਟੋ ਘੱਟ ਆਪਣਾ ਕਾਰੋਬਾਰ ਸਮੇਟ ਕੇ ਨਿਆਣਿਆਂ ਨੂੰ ਦੱਸ ਤੇ ਦਿਆਂ। ਉਹਨਾਂ ਕਿਹਾ ਇੱਕ ਦਿਨ ਵੀ ਨਹੀਂ, ਤੇ ਬੰਦਾ ਕਹਿੰਦਾ ਇੱਕ ਕੰਮ ਕਰੋ, ਜਿੰਨੇ ਪੈਸੇ ਇਕੱਠੇ ਹੋ ਗਏ ਅੱਧੇ ਤੁਹਾਡੇ ਅੱਧੇ ਮੇਰੇ, ਇੱਕ ਰਾਤ ਦੇ ਦਿਓ। ਮਹਾਰਾਜ ਕਹਿੰਦੇ ਕਿੱਡਾ ਮੂਰਖ ਹੈ, ਮੌਤ ਨਾਲ ਰਿਸ਼ਵਤ ਦਿੰਦਾ ਪਿਆ। ਇਹ ਸ਼ਬਦ ਪੜੋ ਜੀ, ਕਰੋ ਅਰਦਾਸ, ਗਾਂਵ ਕਿਛ ਬਾਕੀ, ਲਿਖੋ ਨਿਬੇੜ ਆਜ ਕੀ ਰਾਤੀ। ਮੌਤ ਨੂੰ ਕਹਿੰਦਾ ਮੈਂ ਅੱਜ ਨਿਬੇੜ ਦਿਆਂਗਾ, ਜਿਵੇਂ ਆਪਣੇ ਲੋਕ ਨੀ ਕਹਿੰਦੇ, ਆਪਾਂ ਇਹ ਹੈ ਹੀ ਹੈ ਜੀ ਸਾਰੀਆਂ ਥਾਵਾਂ ਤੇ, ਬਾਹਰ ਸ਼ਾਇਦ ਇੰਨਾ ਨੀ ਜਿੰਨਾ ਇੱਥੇ ਵੇ। ਆਪਾਂ ਕਹਿੰਦੇ ਕੋਈ ਨੀ ਤੈਨੂੰ ਚਾਹ ਪਾਣੀ ਦੇ ਦਿਆਂਗੇ। ਚੇਤੇ ਰੱਖਿਓ, ਚਾਹ ਪਾਣੀ ਦਾ ਕੱਪ ਸਿਉਣੇ ਦਾ ਬਣਦਾ ਹੁੰਦਾ ਹੈ, ਉਹ ਚਾਹ ਪਾਣੀ ਦਾ ਕੱਪ ਪਿੱਤਲ ਦਾ ਨਹੀਂ, ਕੱਚ ਦਾ ਨਹੀਂ। ਉੱਥੇ ਕਹਿੰਦੇ ਕਰੋ ਅਰਦਾਸ, ਗਾਂਵ ਕਿਛ ਬਾਕੀ, ਮੇਰੇ ਕੁਛ ਪਿੰਡ ਲੈ ਰਿਹੋ ਨਮੇਰ ਆਜ ਕੀ ਰਾਤੀ, ਅਗਲੀ ਤੋਕੇ ਕਿਛ ਵੀ ਖਰਚ ਤੁਮਾਰਾ ਸਾਰੋਂ। ਇਹਦਾ ਅਰਥ ਹੈ ਮੌਤ, ਹੇ ਜਮਦੂਤ ਕੁਛ ਤੇਰਾ ਵੀ ਖਰਚਾ ਦੇ ਦਿਆਂਗਾ, ਤੂੰ ਥਮਾ ਤਾਂ ਦੇ ਦੇ, ਸੁਬਹ ਨਿਵਾਸ ਸੁਰਾਏ ਗੁਜ਼ਾਰੂ, ਸਵੇਰੇ ਮੈਂ ਤੇਰੇ ਨਾਲ ਤੁਰ ਪਵਾਂਗਾ। ਮੌਤ ਨੇ ਕਿਹਾ ਕਮਲਿਆ ਬੰਦਿਆ, ਸਾਨੂੰ ਹੁਕਮ ਹੀ ਇਹ ਵੀ ਇਹਨੂੰ ਦੂਜਾ ਸਾਹ ਨਹੀਂ ਲੈਣ ਦੇਣਾ। ਮੈਂ ਆਪ ਨੂੰ ਬੇਨਤੀ ਕਰਾਂ, ਮਹਾਰਾਜ ਕਹਿੰਦੇ ਧੁਰ ਲਿਖਿਆ ਜਿਹੜਾ ਪ੍ਰਵਾਣਾ ਹੈ ਉਸ ਨੂੰ ਕੋਈ ਮੇਟ ਨਹੀਂ ਸਕਦਾ, ਉਹ ਪ੍ਰਵਾਣਾ ਹਰ ਹਾਲਤ ਵਿੱਚ ਲਾਗੂ ਹੋਵੇਗਾ, ਉਹ ਫੇਰਿਆ ਨਹੀਂ ਜਾ ਸਕਦਾ।
ਆਪੇ ਕਰ ਵੇਖੈ ਸਿਰ ਸਿਰ ਲਿਖੈ, ਆਪੇ ਸੁਰਤ ਬੁਝਾਈ।
ਆਪ ਵਾਹਿਗੁਰੂ ਸਾਰੇ ਜੀਵ ਪੈਦਾ ਕਰਦਾ, ਫਿਰ ਪੈਦਾ ਕੀਤਿਆਂ ਦੀ ਸੰਭਾਲ ਕਰਦਾ ਹੈ, ਉਹ ਕਰਤਾ ਪੁਰਖ ਵਾਹਿਗੁਰੂ ਆਪ ਹੀ ਬੰਦੇ ਨੂੰ ਸੁਰਤ ਦਿੰਦਾ, ਸੋਝੀ ਦਿੰਦਾ, ਜਿਹਦੇ ਨਾਲ ਉਹ ਵਾਹਿਗੁਰੂ ਜੀ ਦੇ ਨਾਮ ਨਾਲ ਜੁੜੇ।
ਨਾਨਕ ਸਾਹਿਬ ਅਗਮ ਅਗੋਚਰ,
ਉਹ ਅਕਾਲ ਪੁਰਖ ਜਿਹੜਾ ਵਾਹਿਗੁਰੂ ਮਾਲਕ ਹੈ, ਉਹ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਸਾਡੇ ਮਨ ਦੇ ਫੁਰਨਿਆਂ ਤੋਂ ਪਰੇ ਹੈ।
ਜੀਵਾ ਸੱਚੀ ਨਾਈ
ਹੇ ਅਗੰਮ ਅਕੋਚਰ ਵਾਹਿਗੁਰੂ ਜੀ, ਮੈਂ ਆਪ ਜੀ ਦੇ ਸੱਚੇ ਨਾਮ ਕਰਕੇ ਜੀ ਰਿਹਾ ਹਾਂ, ਮੇਰਾ ਜੀਵਨ ਆਪ ਜੀ ਦਾ ਨਾਮ ਹੈ।
ਤੁਮ ਸਰ ਅਵਰ ਨਾ ਕੋਏ
ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡੇ ਬਰਾਬਰ ਹੋਰ ਇਸ ਸੰਸਾਰ ਵਿੱਚ ਕੋਈ ਨਹੀਂ।
ਆਇਆ ਜਾਏ ਸੀ ਜੀਓ
ਕਿਉਂ ਨਹੀਂ ਜੀ, ਕਹਿਣ ਲੱਗੇ ਇਸ ਦੁਨੀਆਂ ਵਿੱਚ ਜਿਹੜਾ ਆਇਆ ਉਹਨੇ ਇੱਕ ਦਿਨ ਜਾਣਾ ਹੈ, ਤੁਹਾਡੇ ਤੁਲ ਕੋਈ ਨਹੀਂ, ਬਾਕੀ ਹਰ ਚੀਜ਼ ਚਲਾਏ ਮਾਨ ਹੈ, ਜੋ ਆਇਆ ਉਹ ਜਾਏਗਾ। ਆ ਸੂਰਜ ਚੰਦਰਮਾ ਮਹਾਰਾਜ ਦਾ ਬਚਨ ਹੈ, ਦਿਨ ਰੱਬ ਸੱਸੈ ਦਿਨ ਰੱਬ ਚੱਲੈ, ਨਿਸ ਸੱਸ ਚੱਲੈ, ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ। ਜਿਹੜਾ ਆਇਆ ਹੈ ਉਹਨੇ ਇੱਕ ਦਿਨ ਜ਼ਰੂਰ ਜਾਣਾ ਹੈ।
ਹੁਕਮੀ ਹੋਏ ਨਬੇੜਾ
ਉਸ ਕਰਤੇ ਪੁਰਖ ਵਾਹਿਗੁਰੂ ਜੀ ਦੇ ਹੁਕਮ ਵਿੱਚ ਹੀ ਨਬੇੜੇ ਹੁੰਦੇ ਹਨ।
ਭਰਮ ਚੁਕਾਏ ਸੀ ਜੀਓ
ਵਾਹਿਗੁਰੂ ਜੀ, ਉਹ ਸਾਡੇ ਅੰਦਰ ਦੇ ਭਰਮ ਭਟਕਣਾ ਨੂੰ ਦੂਰ ਕਰਨ ਵਾਲੇ ਹਨ।
ਗੁਰ ਭਰਮ ਚੁਕਾਏ ਅਕਥ ਕਹਾਏ,
ਸਤਿਗੁਰੂ ਨੇ ਕਿਰਪਾ ਕੀਤੀ ਅੰਦਰ ਦੀ ਭਟਕਣਾ ਖਤਮ ਕਰ ਦਿੱਤੀ, ਤੇ ਜਿਹੜਾ ਅਕਥ ਵਾਹਿਗੁਰੂ ਹੈ ਨਾ ਜੀ, ਉਹਨੂੰ ਕਹਿਣ ਦੀ, ਉਹਨੂੰ ਸਿਮਰਨ ਦੀ, ਉਹਨੂੰ ਜਪਣ ਦੀ ਇਹ ਤੌਫੀਕ ਬਖਸ਼ੀ ਹੈ।
ਸੱਚ ਮਹਿ ਸਾਚ ਸਮਾਣਾ,
ਸੱਚ ਇਹ ਵੇ ਜਿਹੜਾ ਅਕਥ ਵਾਹਿਗੁਰੂ ਜੀ ਨੂੰ ਜਪਦਾ ਹੈ ਸਿਮਰਦਾ ਹੈ, ਉਹ ਇੱਕ ਦਿਨ ਸੱਚ ਦੇ ਵਿੱਚ ਸੱਚ ਰੂਪ ਹੋ ਕੇ ਸਮਾ ਜਾਂਦਾ ਹੈ, ਉਹ ਆਪ ਪਰਮਾਤਮਾ ਵਿੱਚ ਸਮਾਉਂਦਾ ਹੈ।
ਆਪ ਉਪਾਏ ਆਪ ਸਮਾਏ,
ਉਹ ਕਰਤਾ ਪੁਰਖ ਵਾਹਿਗੁਰੂ ਸਾਰੀ ਦੁਨੀਆਂ ਨੂੰ ਸ੍ਰਿਸ਼ਟੀ ਨੂੰ ਆਪ ਪੈਦਾ ਕਰਦਾ ਤੇ ਆਪਣੇ ਪੈਦਾ ਕੀਤਿਆਂ ਹੋਇਆਂ ਨੂੰ ਆਪਣੇ ਵਿੱਚ ਸਮਾ ਲੈਂਦਾ ਹੈ।
ਹੁਕਮੀ ਹੁਕਮ ਪਛਾਣਾ,
ਹੁਕਮੀ ਹੁਕਮ ਪਛਾਣਾ, ਜਿਹੜਾ ਉਸ ਹੁਕਮੀ ਦੇ ਹੁਕਮ ਵੀ ਚੱਲਦਾ ਹੈ। ਇੱਥੇ ਦੋ ਸ਼ਬਦ ਨੇ, ਇੱਕ ਹੁਕਮੀ ਜਿਹੜਾ ਹੁਕਮ ਕਰ ਰਿਹਾ, ਜਿਹੜਾ ਕਰਤੇ ਪੁਰਖ ਵਾਹਿਗੁਰੂ ਹੁਕਮੀ ਦੇ ਹੁਕਮ ਵੀ ਚੱਲਦਾ, ਹੁਕਮ ਵੀ ਚੱਲਣ ਵਾਲਾ ਪਹਿਚਾਣ ਲੈਂਦਾ ਹੈ।
ਸੱਚੀ ਵਡਿਆਈ ਗੁਰ ਤੇ ਪਾਈ,
ਦੁਨੀਆਂ ਦੀਆਂ ਵਡਿਆਈਆਂ ਬੜੀਆਂ ਨੇ, ਪਰ ਪਿਆਰਿਓ ਸੱਚੀ ਵਡਿਆਈ, ਸੱਚੀ ਸ਼ੋਭਾ, ਸੱਚੀ ਰਹਿਮਤ ਸਤਿਗੁਰੂ ਤੋਂ ਮਿਲਦੀ ਹੈ। ਸੱਚੀਆਂ ਵਡਿਆਈਆਂ ਗੁਰੂ ਜੀ ਬਖਸ਼ਦੇ ਹਨ।
ਤੂੰ ਮਨ ਅੰਤ ਸਿਖਾਈ,
ਤੂੰ ਮਨ ਅੰਤ ਸਿਖਾਈ, ਤੂੰ ਦਾ ਅਰਥ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਮਨ ਅੰਤ ਸਿਖਾਈ, ਮਨ ਦਾ ਅਰਥ ਸਾਡਾ ਮਨ, ਅੰਤ ਦਾ ਅਰਥ ਅਖੀਰ ਵਾਲਾ, ਤੇ ਸਿਖਾਈ ਦਾ ਅਰਥ ਸਾਥੀ, ਕਿ ਸੱਚੀ ਵਡਿਆਈ ਗੁਰੂ ਤੋਂ ਮਿਲਦੀ ਹੈ। ਅਕਾਲ ਪੁਰਖ ਵਾਹਿਗੁਰੂ ਜੀ, ਇਸ ਮਨ ਦੇ ਨਾਲ ਅੰਤਲੇ ਸਮੇਂ ਕਿਸੇ ਨਹੀਂ ਜਾਣਾ, ਅੰਤਲੇ ਸਮੇਂ ਸਹਾਇਤਾ ਕਰਨ ਵਾਲੇ ਕੇਵਲ ਤੁਸੀਂ ਆਪ ਹੋ। ਮੇਰੇ ਮਨ ਦੇ ਨਾਲ ਤੁਸੀਂ ਜਾਣਾ, ਕਿਸੇ ਹੋਰ ਜਾਣਾ ਜੀ ਨਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਕਹੇ, ਸੰਗ ਸਖਾ ਸਭ ਤਜ ਗਏ, ਕੋਉ ਨਾ ਨਿਭਿਓ ਸਾਥ, ਸਾਥੀ ਚਲੇ ਗਏ, ਮਿੱਤਰ ਚਲੇ ਗਏ, ਸਭ ਚਲੇ ਗਏ ਜੀ। ਸੰਗ ਸਖਾ ਸਭ ਤਜ ਗਏ, ਕੋਉ ਨਾ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ ਮੈਂ, ਟੇਕ ਏਕ ਰਘੁਨਾਥ। ਇਸ ਮੁਸੀਬਤ ਵਿੱਚ ਸਿਰਫ ਅਕਾਲ ਪੁਰਖ ਵਾਹਿਗੁਰੂ ਹੈ। ਨਿਜ ਕਰ ਦੇਖਿਓ ਜਗਤ ਮੈਂ, ਕੋ ਕਾਹੂ ਕੋ ਨਾਹੇ। ਇਸ ਜਗਤ ਵਿੱਚ ਮਹਾਰਾਜ ਕਹਿੰਦੇ ਸਭ ਨੂੰ ਦੇਖਿਆ, ਇੱਥੇ ਕੋਈ ਕਿਸੇ ਦਾ ਨਹੀਂ। ਨਿਜ ਕਰ ਦੇਖਿਓ ਜਗਤ ਮੈਂ, ਕੋ ਕਾਹੂ ਕੋ ਨਾਹੇ, ਨਾਨਕ ਥਿਰ ਹਰ ਭਗਤ ਹੈ ਤੇ ਰਾਖੋ ਮਨ ਮਾਹੇ। ਸਤਿਗੁਰੂ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਹੋ ਜਿਹੜੇ ਮੇਰੇ ਮਨ ਦੀ ਸਹਾਇਤਾ ਕਰਨ ਵਾਲੇ ਹੋ।
ਨਾਨਕ ਸਾਹਿਬ ਅਵਰ ਨਾ ਦੂਜਾ,
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਿਰਫ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਹੈ, ਉਸ ਤੋਂ ਬਿਨਾ ਹੋਰ ਕੋਈ ਦੂਜਾ ਨਹੀਂ।
ਨਾਮ ਤੇਰਾ ਵਡਿਆਈ,
ਸਿਰਫ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੈ ਜੀ ਜਿਹੜਾ ਸੱਚੀ ਵਡਿਆਈ ਦਿੰਦਾ ਹੈ। ਸੰਗਤ ਜੀ, ਸੰਸਾਰ ਵਿੱਚ ਮਾਨ ਸਨਮਾਨ ਤਾਂ ਬੰਦੇ ਦੇ ਬਹੁਤ ਹੁੰਦੇ ਆ, ਸਤਿਕਾਰ ਹੁੰਦੇ ਨੇ ਜੀ, ਅਸਲੀ ਸੱਚੀ ਵਡਿਆਈ ਉਹ ਵੇ ਜਿਹੜੀ ਸਤਿਗੁਰੂ ਬਖਸ਼ਦਾ ਹੈ, ਬਾਕੀ ਨਹੀਂ। ਗੁਰੂ ਗ੍ਰੰਥ ਸਾਹਿਬ ਵਿੱਚ ਨਾ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਅਖੀਰ ਵਾਲਾ ਬਚਨ ਹੈ ਸਲੋਕਾਂ ਵਿੱਚੋਂ, ਉਹ ਸਲੋਕ ਕਿ ਨਾਨਕ ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ। ਕਹਿੰਦੇ ਅੱਜ ਦੁਨੀਆਂ ਦੀ ਵਡਿਆਈ ਕਿੰਨਾ ਕੋਈ ਕਹਿ ਲੱਗਾ, ਚੰਗਾ ਜੀ, ਬਹੁਤ ਵੱਡਾ ਜੀ, ਬਹੁਤ ਚੰਗਾ ਜੀ, मैं फिर बेनती करा जे सारी दुनिया इकट्ठी होके कह लग पे तू बहुत चंगा इन्हें वोटा ना रब खुश हो जूगा जी भी सारी दुनिया चंगी कहती है चंगा है नहीं महाराज कहिंदिया नहीं नानक दुनिया किया वड्याईया अग्गी सेती जाल इनी जली नाम विसारिया एक न चलिया नाल इस तोक नू श्लोक नू फिर सुनियो जी नानक दुनिया किया वड्याईया अग्गी सेती जाल ए दुनिया दी जिन्नी शोहरत मिली अग ला के कोले कर दे क्यों इनी जली इन्हां सड़ जानिया ने इन्हां चंद्रिया ने यूं समझो इन्हां सड़न जोगिया ने परमात्मा दा नाम भुला दिता सारी दुनिया जकारे छड़दी रही एक न चलिया नाल एक भी वड्याई नाल नहीं गई करता पुरख है जिदी वड्याई नाल जांदी है ते सच्ची वड्याई है आ पिछले दिन महाराज दा बचन आया सी ना जी जिन हर मन वसिया से दर साचे दर साचे सचियारा उन्हां दी सोभा जुग जुग होई कोई ना मेटन खारा चलिया पत स्यों जन्म सवार वाजा वाए सी मानस क्या विचारा त्यों लोग सुनाए सी सच्ची वड्याई है कि ऐसी लाल तुझ बिन कौन करे गरीब निवाज गुसैया मेरा मत है छतर तरे ये सच्ची वड्याई सिर्फ अकाल पुरख वैगुरु उस तो बिना कोई नहीं दे सकदा
तू सच्चा सिरजनहार
अकाल पुरख वैगुरु जी आप जी सच्चे हो ते सारी सिरजना करन वाले हो
अलख सरंदया जियो
अलख जिसनु लख्या नहीं जा सकदा सिरंदया दा अर्थ जेड़ा सब कुछ सिरजन वाला है
एक साहिब दोए राह
परमात्मा एक है उन्हें रची सृष्टा च राह दो बना दते है फिर सुनियो जी कई थावां ते दो राह दा अर्थ मुसलमान ते हिंदू भी आया साहब एक है बंदे नू रस्ते चुनदे दो दे दते उन्हें एक लिवक है ते एक तातक है एक रस्ता है परमात्मा दी बंदगी च लिव ला के जीवन सफल करना ते दूसरा रस्ता तात दा अर्थ है माया दे विच परिवर्तित हो जाना दो ही रस्ते ने जी एक गुरमुख है दूसरा विपरीत मनमुख है एक संतक है दूसरा विपरीत साकत है एक आस्तक है ते दूसरा नास्तिक है यूं कह लो अकाल पुरख वाहिगुरु जी ने एक साहिब ने दो रस्ते बना दिते हन
वाद वधंदिया जीओ
फिर इन्हां दो रस्तियां ते चलदियां होया ज्यों ज्यों बंदा लिव नूं छड़ के धात वल चलदा है दिन ब दिन वाद वधदे जांदे हा झगड़े बखेड़े वधदे हा
दोए राह चलाए हुक्म सबाए
दोनों राह उन्हें आप चलाए ने जी माया भी उन्हें पैदा कीती लिव भी उन्हें पैदा कीती धात भी उन्हें पैदा कीती बंदगी उन्हें पैदा कीती सारे दा सारा जगत जेड़ा है ए दो राह चलान वाला आप वाहिगुरु है
जन्म मोआ संसारा
मनुख संसार जन्म लेंदा है असी जन्म लेने हां उदू बाद मौत हो जाती है मैनू ये लगता है जेड़ा जन्म मुवा छोभत शब्द ने ए भी दो राह ने उस अकाल पुरख वाहिगुरु जी ने चलाए खान
नाम बिना नाही को बेली
नाम तो बिना कोई साथी नहीं कोई बेली नहीं वैदो ना वाई भैनो ना भाई एको सहाई राम हे जै मात पिता सुत मीत ना भाई मन उहा नाम तेरे संग सहाई जै मां प्यान दूत जम दले तै केवल नाम संग तेरे चले सिर्फ इको है नाम रहो साधु रहो रहो गुरु गोबिंद कहो नानक ए जगत में किन जप्यो गुरुवंत नाम तो बिना कोई बेली नहीं
बेखलादी सिर भारा
पर इंसान वाहिगुरु जी दे नाम नू भुला के अपने सिर दे उत्ते वासनावां दी जहर लदी फिरदा है अपने सिर दे उपर वासना दी खाक लदी है
हुक्मी आया हुक्म ना बुझे
वेखो कैसी आश्चर्य बात है उस परमात्मा दे हुक्म विच ए आया है पर उस दे हुक्म नू समझदा नहीं पिया हुक्म विच आया ते हुक्म तो आकी होण दा यतन करदा है
हुक्म सवारण हारा
अकाल पुरख वाहिगुरु जी दा दैवी हुक्म ही है ਜਿਹੜਾ ਇਨਸਾਨ ਦੀ ਜ਼ਿੰਦਗੀ ਨੂੰ ਸਵਾਰਦਾ ਹੈ।
ਨਾਨਕ ਸਾਹਿਬ ਸ਼ਬਦ ਸੰਯਾਪੈ,
ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਸ ਵਾਹਿਗੁਰੂ ਜੀ ਦੀ ਸਿਆਣ ਉਹ ਕਿਵੇਂ ਸਮਝਾਣਿਆ ਜਾ ਸਕਦਾ ਹੈ? ਸਤਿਗੁਰੂ ਕਹਿੰਦੇ ਗੁਰੂ ਦੇ ਸ਼ਬਦ ਨਾਲ, ਸ਼ਬਦ ਦੀ ਕਮਾਈ ਨਾਲ ਉਸ ਅਕਾਲ ਪੁਰਖ ਨੂੰ ਆਪਾਂ ਸਮਝਾਣ ਸਕਦੇ ਹਾਂ।
ਸਾਚਾ ਸਿਰਜਣ ਹਾਰ,
ਉਹ ਸੱਚਾ ਹੈ ਤੇ ਸਭ ਦੀ ਸਿਰਜਣਾ ਕਰਨ ਵਾਲਾ ਮੇਰਾ ਪਾਰ ਬ੍ਰਹਮ ਪਰਮੇਸ਼ਵਰ ਹੈ।
ਭਗਤ ਸੋ ਹੈ ਦਰਬਾਰ,
ਅਕਾਲ ਪੁਰਖ ਵਾਹਿਗੁਰੂ ਜੀ ਦੀ ਭਗਤੀ ਕਰਨ ਵਾਲੇ ਪਰਮਾਤਮਾ ਦੇ ਦਰਬਾਰ ਵਿੱਚ ਸ਼ੋਭਾ ਪ੍ਰਾਪਤ ਕਰਦੇ ਆ। ਉਹ ਵਾਹਿਗੁਰੂ ਜੀ ਦੇ ਘਰ ਵਿੱਚ ਰਾਜੇ ਨੇ ਜੀ, ਉਹ ਵਾਹਿਗੁਰੂ ਜੀ ਦੇ ਘਰ ਵਿੱਚ ਸੁੱਖ ਮਾਣਦੇ ਆ। ਤਿੱਥੇ ਭਗਤ ਵਸੈ ਕੇ ਲੋ ਕਰੈ ਆਨੰਦ, ਸੱਚਾ ਮਨ ਸੋਏ। ਇਉਂ ਬਚਨ ਕਰ ਲੋ, ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰ ਗੈਮਾਨ, ਪੰਚੈ ਸੋਹੈ ਦਰ ਰਾਜਾਨ। ਜਿਹੜੇ ਭਗਤ ਨੇ ਵਾਹਿਗੁਰੂ ਜੀ ਦੇ, ਉਹ ਪਰਮਾਤਮਾ ਦੇ ਦਰਬਾਰ ਵਿੱਚ ਸ਼ੋਭਦੇ ਹਨ।
ਸ਼ਬਦ ਸੁਹਾਇਆ ਜੀਓ,
ਉਹਨਾਂ ਦਾ ਜੀਵਨ ਪਰਮਾਤਮਾ ਦੇ ਸ਼ਬਦ ਨੇ ਸੋਹਣਾ ਬਣਾਇਆ ਹੈ। ਉਹ ਤਾਂ ਸ਼ੋਭਦੇ ਨੇ ਕਿਉਂਕਿ ਉਹਨਾਂ ਨੇ ਸ਼ਬਦ ਨੂੰ ਕਮਾਇਆ ਹੈ।
ਬੋਲੇ ਅੰਮ੍ਰਿਤ ਬਾਣ,
ਉਹ ਫਿਰ ਭਗਤ ਜਨ ਆਪਣੀ ਰਸਨਾ ਤੋਂ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਬੋਲਦੇ ਆ, ਆਪਣੀ ਰਸਨਾ ਤੋਂ ਵਾਹਿਗੁਰੂ ਜੀ ਦੇ ਬਚਨ ਬੋਲਦੇ ਹਨ।
ਰਸਨ ਰਸਾਇਆ ਜੀਓ,
ਉਹਨਾਂ ਦੀ ਰਸਨਾ ਤੇ ਅੰਮ੍ਰਿਤ ਬੋਲ ਬੋਲ ਕੇ ਰਸ ਚੁੱਕੇ ਨੇ। ਉਹਨਾਂ ਦੀ ਰਸਨਾ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਗੀਤੀ ਗਈ ਹੈ।
ਰਸਨ ਰਸਾਏ ਨਾਮ ਤਸਾਏ,
ਰਸਨ ਰਸਾਏ ਨਾਮ ਤਸਾਏ, ਭਾਵੇਂ ਉਹ ਰਸਨਾ ਨਾਲ ਦਿਨ ਰਾਤ ਰਸ ਲੈ ਕੇ ਨਾਮ ਜਪਦੇ ਨੇ ਪਰ ਉਹ ਰੱਜਦੇ ਨਹੀਂ ਪਏ ਜੀ। ਤਸਾਏ, ਤਸਾਏ ਦਾ ਅਰਥ ਹੈ ਅਜੇ ਵੀ ਤ੍ਰੇਖ ਹੈ, ਅਜੇ ਵੀ ਪਿਆਸ ਹੈ। ਤੇ ਸਾਚੇ ਗੁਰਮੁਖੋ, ਜੇ ਤ੍ਰਿਸ਼ਨਾ ਦੀ ਪਿਆਸ ਕਦੀ ਨਹੀਂ ਬੁੱਝਦੀ ਤੇ ਬੰਦਗੀ ਕਰਨ ਵਾਲਾ ਵੀ ਸਾਰੀ ਜ਼ਿੰਦਗੀ ਬੰਦਗੀ ਕਰਦਾ ਰਹਿੰਦਾ ਹੈ, ਕਹਿੰਦਾ ਨਹੀਂ ਅਜੇ ਰੱਜ ਨਹੀਂ ਆਇਆ, ਹੋਰ ਬੰਦਗੀ ਕਰਾਂ, ਹੋਰ ਨਾਮ ਜਪਾਂ। ਗੁਰੂ ਨਾਨਕ ਸਾਹਿਬ ਜੀ ਦਾ ਅੰਮ੍ਰਿਤ ਬਚਨ ਹੈ ਵਾਰ ਵਿੱਚ ਕਿ ਮਾਰੂ ਮੀਂਹ ਨਾ ਤ੍ਰਿਪਤਿਆ, ਅੱਗੀ ਲਹੇ ਨਾ ਭੁੱਖ, ਰਾਜਾ ਰਾਜ ਨਾ ਤ੍ਰਿਪਤਿਆ, ਸਾਇਰ ਭਰੇ ਕੇ ਸੁੱਖ, ਨਾਨਕ ਸੱਚੇ ਨਾਮ ਕੀ ਕੀਰਤੀ ਪੁੱਛਾਂ ਪੁੱਛ। ਜਿੰਨੀ ਮਰਜ਼ੀ ਬਾਰਿਸ਼ ਪੈ ਜਾਏ, ਮਾਰੂਥਲ ਦਾ ਰੇਤਾ ਕਦੀ ਪਾਣੀ ਨਾ ਰੱਜਦਾ ਜੀ? ਟਿੱਬੇ ਤੇ ਮੀਂਹ ਪਿਆ, ਰੇਤਾ ਰੁੜਿਆ ਰਿਹਾ, ਪਰ ਸੂਰਜ ਚੜ੍ਹਨ ਦੀ ਦੇਰ ਉਹ ਫਿਰ ਸੁੱਕੇ ਦਾ ਸੁੱਕਾ ਹੈ। ਮਾਰੂਥਲ ਮੀਂਹ ਨਾਲ ਨਹੀਂ ਰੱਜਦਾ, ਰਾਜਾ ਬੰਦਾ ਰਾਜ ਕਰਦਾ ਭਾਵੇਂ ਮਰਨ ਕਿਨਾਰੇ ਪਿਆ ਹੋਵੇ, ਉਹਦਾ ਅੰਦਰ ਕਹਿੰਦਾ ਨਹੀਂ ਗੱਦੀ ਤਖ਼ਤ ਮੇਰੇ ਕੋਲ ਹੀ ਹੋਣਾ ਚਾਹੀਦਾ, ਰੱਜਦਾ ਜੀ। ਮਾਰੂ ਮੀਂਹ ਨਾ ਤ੍ਰਿਪਤਿਆ, ਅੱਗੀ ਲਹੇ ਨਾ ਭੁੱਖ, ਅੱਗ ਤੇ ਜਿੰਨੀ ਮਰਜ਼ੀ ਬਾਲਣ ਈਂਧਨ ਪਾਈ ਜਾਈਏ ਅੱਗ ਕਦੀ ਰੱਜਦੀ ਨਹੀਂ। ਰਾਜਾ ਰਾਜ ਨਾ ਤ੍ਰਿਪਤਿਆ, ਸਾਇਰ ਭਰੇ ਕਿ ਸੁੱਕ। ਪਿਆਰਿਓ, ਸਮੁੰਦਰ ਵਿੱਚ ਜਿੰਨੇ ਦਰਿਆ ਪਈ ਜਾਣ, ਕਿੰਨੇ ਦਰਿਆ ਰੋਈ ਪੈਂਦੇ ਨੇ ਜੀ? 24 ਘੰਟੇ ਅੱਠੇ ਪੈਰ ਸਮੁੰਦਰ ਵਿੱਚ ਦਰਿਆ ਦਾ ਹੜ੍ਹ ਪਾਣੀ ਵਗਦਾ ਪਿਆ, ਪਰ ਕਦੀ ਸਮੁੰਦਰ ਨੇ ਕਿਹਾ ਜੀ ਮੈਂ ਰੱਜ ਗਿਆ ਹਾਂ? ਮਹਾਰਾਜ ਕਹਿੰਦੇ ਬਸ ਆਹੀ ਅੰਦਰ ਦੀ ਅਵਸਥਾ ਹੈ। ਮਾਰੂਥਲ ਮੀਂਹ ਨਾਲ ਨਹੀਂ ਰੱਜਦਾ, ਅੱਗ ਲੱਕੜਾਂ ਨਾਲ ਨਹੀਂ ਰੱਜਦੀ, ਰਾਜ ਕਰਨ ਵਾਲਾ ਰਾਜ ਕਰਦਿਆਂ ਨਹੀਂ ਰੱਜਦਾ, ਸਮੁੰਦਰ ਪਾਣੀ ਦੀ ਬਹੁਤਾਤ ਨਾਲ ਨਹੀਂ ਰੱਜਦਾ। ਤੇ ਮਹਾਰਾਜ ਕਹਿੰਦੇ ਨੇ ਨਾਨਕ ਸੱਚੇ ਨਾਮ ਕੀ ਕੀਤੀ ਪੁੱਛਾਂ ਪੁੱਛ। ਕੀ ਪੁੱਛਾਂ? ਉਹ ਸੱਚੇ ਨਾਮ ਦੀ ਪਿਆਸ ਜਾਂਦੀ ਨਹੀਂ। ਸਤਿਗੁਰੂ ਕਹਿ ਰਹੇ ਰਸਨਾ ਉਹਨਾਂ ਦੀ ਰਸੀ ਹੈ, ਪਰ ਪਰਮਾਤਮਾ ਦੇ ਨਾਮ ਵੱਲੋਂ ਤਿਸਾਏ ਖਾਨ।
ਗੁਰ ਕੈ ਸ਼ਬਦ ਵਿਕਾਣੇ,
ਉਹ ਗੁਰੂ ਦੇ ਸ਼ਬਦ ਰਾਹੀਂ ਵਿਕ ਚੁੱਕੇ ਨੇ ਜੀ। ਜਿਨ੍ਹਾਂ ਅੰਦਰ ਇਹ ਪਿਆਸ ਹੈ ਪਰਮਾਤਮਾ ਦੇ ਸ਼ਬਦ ਰਾਹੀਂ ਵਿਕੇ ਖਾਨ।
ਪਾਰਸ ਪਰਸੈ ਪਾਰਸ ਹੋਏ,
ਸਤਿਗੁਰੂ ਕਹਿੰਦੇ ਨੇ ਇਹੋ ਜਿਹਾ ਭਗਤ ਪਰਮਾਤਮਾ ਪਾਰਸ ਨੇ, ਉਸ ਪਰਮਾਤਮਾ ਨੂੰ ਛੂਹ ਕੇ ਆਪ ਵੀ ਪਾਰਸ ਹੋ ਗਏ ਹਨ।
ਜਾ ਤੇਰਾ ਮਨ ਭਾਣੇ,
ਜਦੋਂ ਵਾਹਿਗੁਰੂ ਜੀ ਤੁਹਾਡੇ ਮਨ ਨੂੰ ਚੰਗੇ ਲੱਗੇ। ਆਮ ਤੌਰ ਤੇ ਪਾਰਸ ਤਾਂਬੇ ਨੂੰ, 8 ਧਾਤਾਂ ਨੂੰ ਅਸੀਂ ਕਈ ਵਾਰੀ ਜਦੋਂ ਪੜ੍ਹਦੇ ਹਾਂ ਉਹ ਸੋਨਾ ਬਣਾ ਦਿੰਦਾ, ਪਰ ਪਾਰਸ ਕਿਸੇ ਧਾਤ ਨੂੰ ਪਾਰਸ ਨਹੀਂ ਬਣਾਉਂਦਾ। ਵਾਹਿਗੁਰੂ ਜੀ ਦਾ ਨਾਮ ਐਸਾ ਜੀ ਜੋ ਵਾਹਿਗੁਰੂ ਜੀ ਨੂੰ ਵਾਹਿ ਕਰਤਾਰ ਨੂੰ ਭਾਗ ਹੈ। ਸੱਚ ਇਹ ਵੇ ਉਸ ਪਾਰਸ ਨੂੰ ਭੇਟ ਕੇ ਜਪਣ ਵਾਲੇ ਵੀ ਪਾਰਸ ਬਣ ਗਏ, ਉਹਦੇ ਵਿੱਚ ਭੇਦ ਹੋ ਗਿਆ, ਉਹਦਾ ਰੂਪ ਹੋ ਗਿਆ ਨੀ ਜੀ। जिनू आपां कह सकने खर खर जिंदी एक है बिब विचार कछ नाहे जल ते उपज तरंग ज्यो जल ही बिखै समाए। ओ आप पारस छू के पारस रूप हुए हन
अमरा पद पाया आप गवाया।
उन्हां भगतां ने अमर पदवी प्राप्त कर ली अपनी खौमे अपने हंकार नू गवा दिता है।
विरला ज्ञान विचारी
कहनू ता सारे भगतां जी कहनू ता सारे ब्रह्म ज्ञानी ने कहनू असी सारे ज्ञानी हां कोई विरला है जेड़ा इस ज्ञान दी विचार रखदा है।
नानक भगत सोहन दर साचा
सतगुरु गुरु नानक साहिब इस पदे दी समाप्ति करदिआं कहिंदे आ परमात्मा दी भगती वाले परमात्मा दे दर ते शोभ दे हन
साचे के वापारी
ओ सच्चे परमात्मा दे नाम दा व्यापार करन वाले व्यापारी हन।
भूख प्यासो आथ
जिस बंदे दे अंदर माया दी भूख आदर्थ माया जिस अंदर माया दी भूख ते माया दी प्यास है
क्यों दर जाए सा जियो
किवें ओ परमात्मा दे दर ते जा सकदा है। उंज वैसे सतगुरां ने ना जी ए शब्द अपने आप नू संबोधन करके कहा सानू समत देण लई कि मेरे अंदर माया दी भुख ते प्यास है इस भुख ते प्यास नू लैके आत दी भुख प्यास नाल परमात्मा जी दे दर ते किवें जा सकदे खां।
सतगुर पूछौ जाए
हजूर बचन करदे ने मैं अपने सतगुरु नू जाके पुछा
नाम ध्याए सा जियो
सतगुरु जी नू पुछ के उस अकाल पुरख वाहिगुरु जी दे नाम नू ध्यौना करा
सच नाम त्याई साच चवाई
हजूर कहिंदे सच्चे नाम नू मैं त्यौना करा ते अपने मुख तो अपनी रसना तो उस वाहिगुरु जी दा नाम चवाई दा अर्थ बोलना
गुरमुख साच पछाणा
गुरु जी दे सनमुख रह के उस सच्चे परमात्मा नू पहचान लवा
दीना नाथ दयाल निरंजन
ओ अकाल पुरख वाहिगुरु गरीबां उत्ते दया करन वाले ने ओ माया दी कालक तो रहत निरंजन हन।
अन दिन नाम वखाणा
दिन रात उस दीन दयाल दा उस निरंजन दा अकाल पुरख दा नाम मैं बोलना करा वखाणा करा
करणी कार तुरहो फुरमाई
उस अकाल पुरख वाहिगुरु ने जी जेड़ी आपां कार कर रहे हैं जो करना है ये तुर दरगाह तो फरमाया है।
आप मुआ मन मारी
हजूर सच्चे पातशाह बख्शिश कर दे ने कि जो उन्हें करनी कार तुरहो फुरमाई है अपना आप मार दिता अपनी खौ नू मेट दिता है।
नानक नाम महारस मीठा
सतगुरु सच्चे पातशाह कहिंदे ने परमात्मा दा नाम एदू वड्डी कोई मिठास नहीं सब तो मिठा एकी महारस है।
तृष्णा नाम निवारी
हजूर सच्चे पातशाह बख्शिश कर रहे ने जी जेड़ी तृष्णा दी अग सी अंदर दी भुख सी ओनू करते पुरख वाहिगुरु जी दे नाम ने निवृत कर दिता है। सारे संत दा तत् भाव गुरु सवारियो स्पष्ट है हजूर कहिंदे नाम ही जीवन है नाम तो बिना की जीवन है। उन्हें कहा जाता है कि जदों सतगुरु उदासियां ते गए ते एक नगर विच पहुंचे शमशान घाट विच जिथे लोकां दे संस्कार हुंदे सन जा शरीर दफन कीते जांदे सन उत्थे फटियां ला के उम्र लिखी से यह 10 साल जी के गया यह 5 साल जी के गया यह साल जी के गया। जदों देखिया भी इत्थे किसे दी उम्र कोई 60-70 साल लिखी नहीं कोई 10 साल कोई 20 साल कोई 5 साल कोई 4 साल ते पुछदे ने भाई साहब भाई मरदाना जी सतगुरु इत्थे सारे जवानी ते बाल उम्र च चले गए। हजूर सच्चे पातशाह जी कहिंदे ने पिंड तो पुछने पिंड सी परमात्मा दे पै वालियां दा बंदगी वालियां दा जदों पुछया महाराज कि भाई साहब पुछदे ने तुहाडियां कबरां तुहाडे शमशान घाट च जिहड़ियां मरिया दियां सूचनावां ने बड़ी थोड़ी थोड़ी उम्र चले गए। कहिंदे नहीं 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 बजुर्ग हो के भी कई गए जी ਕੋਈ 100 ਸਾਲ, ਕੋਈ 80 ਸਾਲ, ਕਹਿਣ ਲੱਗੇ ਉੱਥੇ ਤੇ 10 ਸਾਲ, 20 ਸਾਲ, 5 ਸਾਲ, 4 ਸਾਲ ਲਿਖਿਆ, ਕਿਉਂ? ਕਹਿਣ ਲੱਗੇ ਅਸੀਂ ਸਿਰਫ ਉਹੀ ਉਮਰ ਲਿਖਣੀ ਆ ਜਿਹੜੀ ਸੰਗਤ ਤੇ ਨਾਮ ਵਿੱਚ ਬਤੀਤ ਹੁੰਦੀ ਹੈ। ਉਂਝ ਬੰਦਾ ਜੀ ਕੇ ਬਹੁਤ ਗਿਆ, ਪਰ ਨਾਮ ਚ ਕਿੰਨਾ ਜੀ ਕੇ ਗਿਆ? 24 ਘੰਟਿਆਂ ਵਿੱਚ। ਮੈਂ ਆਪਾਂ ਹੁਕਮਨਾਮਾ ਰੂਪ ਕਥਾ ਨਹੀਂ ਕਰ ਰਹੇ ਵੀ ਹੁਕਮ ਦੇਣਾ ਸੰਗਤ ਨੂੰ, ਮੈਂ ਤੁਹਾਡੇ ਵਿੱਚ ਸ਼ਾਮਿਲ ਹਾਂ। 24 ਘੰਟਿਆਂ ਚ ਆਪਣੇ ਮਨ ਨੂੰ ਜ਼ਰੂਰ ਪੁੱਛਣਾ ਵਾ, ਮਨਾ ਕਿੰਨਾ ਕੁ ਸਮਾਂ ਤੂੰ ਗੁਰੂ ਵਿੱਚ ਜੀਆ ਹੈ? ਬਾਕੀ ਤਾਂ ਸਭ ਕੋਲੇ ਨੇ, ਜੋ ਤੂੰ ਕਰ ਰਿਹਾ ਇਹ ਸਭ ਮਿੱਟੀ ਹੈ। ਕਿੰਨਾ ਸਮਾਂ ਤੂੰ ਨਾਮ ਚ ਜੀਆ ਹੈ? ਗੁਰਮੁਖੋ, ਇਹੀ ਗੱਲ ਸਾਹਿਬਜ਼ਾਦਿਆਂ ਨੂੰ ਡਾਕਟਰ ਬਲਬੀਰ ਸਿੰਘ ਕਹਿੰਦੇ ਨੇ, ਉਹਨਾਂ ਦਾ ਖਿਆਲ ਸੀ, ਉਹ ਕਹਿੰਦੇ ਨੇ ਇਹੀ ਗੱਲ ਸਾਹਿਬਜ਼ਾਦਿਆਂ ਨੂੰ ਕਹੀ ਸੀ, ਉਮਰ ਤੁਹਾਡੀ ਛੋਟੀ ਹੈ, ਅਜੇ ਬਹੁਤ ਵਕਤ ਤੇ ਜੀਣ ਦਾ। ਤੇ ਉਸ ਵਕਤ ਸਾਹਿਬਜ਼ਾਦਿਆਂ ਨੇ ਕਿਹਾ ਸੀ, ਜਿਹੜਾ ਬੰਦਾ ਇੱਕ ਨਿਮਕ ਨਾਮ ਚ ਜੀ ਜਾਏ ਉਹ ਕਰੋੜਾਂ ਸਾਲ ਤੱਕ ਰਹਿੰਦਾ ਹੈ, ਤੇ ਜਿਹੜਾ ਬੰਦਾ ਕਰੋੜਾਂ ਸਾਲ ਜੀ ਕੇ ਰੱਬ ਨੂੰ ਭੁੱਲ ਜਾਏ ਉਹਦੀ ਨਿਮਕ ਜਿੰਨੀ ਜ਼ਿੰਦਗੀ ਨਹੀਂ ਹੁੰਦੀ। ਇੱਕ ਨਿਮਕ ਜੋ ਸਿਮਰਨ ਮੈਂ ਜੀਆ, ਕੋਟ ਦਿਨ ਸੇ ਲਾਖ ਸਦਾ ਥਿਰ ਥੀਆ। ਜਿਹੜਾ ਇੱਕ ਨਿਮਕ ਸਿਮਰਨ ਚ ਜੀ ਜਾਏ ਉਹ ਕਰੋੜਾਂ ਸਾਲ ਜੀ ਗਿਆ, ਜਿਹੜਾ ਕਰੋੜਾਂ ਸਾਲ ਉਮਰ ਭੋਗ ਜਾਏ, ਯਾਦ ਰੱਖੋ ਨਿਮਕ ਵੀ ਜੀ ਕੇ ਨਹੀਂ ਗਿਆ। ਅੱਜ ਸਤਿਗੁਰਾਂ ਨੇ ਕਿਹਾ, ਭਾਈ ਅਸੀਂ ਉਹਦੇ ਨਾਮ ਚ ਜੀਨੇ ਖਾਂ, ਸਤਿਗੁਰੂ ਕਿਰਪਾ ਕਰੇ। ਧੰਨ ਗੁਰੂ ਨਾਨਕ ਦੇਵ ਜੀ, ਇਹ ਤਾਂ ਸਿਰਫ ਬੋਲ ਕੇ ਤੁਹਾਡੇ ਅੱਖਰਾਂ ਦੇ ਅਰਥ ਕਰ ਰਹੇ ਹਾਂ, ਤੁਸੀਂ ਕਿਰਪਾ ਕਰੋ ਸਾਨੂੰ ਉਹ ਜ਼ਿੰਦਗੀ ਬਖਸ਼ ਦਿਓ ਜਿਹੜਾ ਸਿਰਫ ਨਾਮ ਦਾ ਜੀਵਨ ਹੈ, ਉਹ ਜ਼ਿੰਦਗੀ ਬਖਸ਼ੋ। ਆਓ ਸੰਗਤ ਜੀ, ਰੋਜ਼ ਦੀ ਤਰ੍ਹਾਂ ਅਸੀਸ ਬਖਸ਼ੋ, ਸ਼ਬਦ ਦੀ ਵਿਚਾਰ ਕਰਦੇ ਹਾਂ। ਬੇਅੰਤ ਬੇਅੰਤ ਭੁੱਲਾਂ ਹੋਈਆਂ ਨੇ, ਆਪ ਜੀ ਨੇ ਬਖਸ਼ ਦੇਣਾ। ਅਦਬ ਸਹਿਤ ਸਮੂਹ ਸੰਗਤ ਉਚਾਰਨ ਕਰੋ, ਪਹਿਲਾਂ ਦਾਸ, ਫਿਰ ਸਿੰਘ, ਫਿਰ ਬੀਬੀਆਂ। ਸਤਨਾਮ ਵਾਹਿਗੁਰੂ, 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 ਸਤਨਾਮ 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 ਜੀ, ਵਾਹਿਗੁਰੂ 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 ਜੀ, ਸਤਨਾਮ 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 ਜੀ, ਵਾਹਿਗੁਰੂ ਵਾਹਿਗੁਰੂ वाहे गुरु जी, वाहे गुरु वाहे गुरु 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 वाहे गुरु जी। सतगुरु जी दे अज दे इस अमृत बचन दे अंतलियां तुकां सरवण करो जी।
करणी कार तुरहो फुरमाई, आप मोआ मन मारी, नानक नाम महारस मीठा, तृष्णा नाम निवारी।
वाहिगुरु जी का खालसा,
वाहिगुरु जी की फतेह।